श्री नानक पद पंकज वंदन पद पंकज वंदन सिमरायंगद दुख निकंदन अमरदास गुर हृदय त्यागो गुर हृदय त्यागो जन विघ्नन के नाशक विघ्नन के नाशक हर गोविंद शुभ सुमत पर काशक श्री हर राय नमो कर जोरी नमो कर जोरी गुरु हर कृष्ण मनाए बहोरी बहादुर परम कृपाल परम कृपाल श्री गुरु गोविंद सिंह रिसाल बार बार जगदीश जिसमें अमृत ज्ञान है मानक भक्त वैराग गुरु ग्रंथ साहिब गुरद बंदो करन राग श्री गुरु शब्द कमाए जिन जीते पंच विकार तिन संतन को बंदना सिर चरणन पर तार होए सिवत कसम दी नूर अरसों कुरसों तुद डिठे सचे पातशाह वल जन्म जन्म दी कटी तुद डिठे सचे पातशाह वल जन्म जन्म दी कटी सतनाम श्री वाहिगुरु साहिब जी दोहरा एक रस वृत्ति अखंड रहे ब्रह्म ज्ञान के माहे आए कदाचित जगत देश रैत दास बह पाहे दोहरा एक रस वृत्ति अखंड रहे ब्रह्म ज्ञान के माहे
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जीओ आप सरबत संगतां सरबत माई भाई गुरु नानक दे पावन दरबार विच नित दे बने हुए निजम अनुसार ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਪਾਵਨ ਦਰਬਾਰ ਕਥਾ ਕੀਰਤਨ ਸੁਖਦਾਈ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਦੂਰ ਦੁਰਾਡੇ ਤੋਂ ਜਾਂ ਫਿਰ ਇਸ ਸਥਾਨ ਦੇ ਨਿਕਟਵਰਤੀ ਰਹਿਣ ਵਾਲੀਆਂ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਜਸ ਨੂੰ ਸੁਣਨ ਵਾਸਤੇ ਰਾਗੀ ਸਿੰਘ ਸਭਾਨੰਦ ਦੀ ਰਸਨਾ ਤੋਂ ਕੀਰਤਨ ਹੋਇਆ ਕੀਰਤਨ ਦਾ ਆਨੰਦ ਮਾਣਿਆ ਜੋ ਹੁਣ ਸਮਾਂ ਗੁਰ ਇਤਿਹਾਸ ਦੀ ਕਥਾ ਵਾਸਤੇ ਨਿਯਤ ਹੈ ਉਹ ਸਮੇਂ ਦੇ ਅਨੁਸਾਰ ਆਓ ਮਨ ਬਿਰਤੀਆਂ ਇਕਾਗਰ ਕਰੋ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ ਇਹ ਸ਼ੁਭ ਗੁਣ ਉਹ ਹਨ ਜਿਹੜੇ ਸਾਨੂੰ ਸਤਸੰਗਤ ਵਿੱਚ ਕਾਮਯਾਬ ਕਰਦੇ। ਪਰਮੇਸ਼ੁਰ ਦੀ ਬੰਦਗੀ ਦੇ ਵਿੱਚ ਇਹੀ ਗੁਣ ਸਾਨੂੰ ਕਾਮਯਾਬ ਕਰਦੇ ਹੈ। ਜਿਸ ਦਰਬਾਰ ਤੇ ਜਿਸ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਨਹੀਂ ਹੈ ਤਾਂ ਸਾਡਾ ਇੱਥੇ ਆਉਣ ਦਾ ਅਰਥ ਵੀ ਕੋਈ ਨਹੀਂ। ਸ਼ਰਧਾ ਦਾ ਅਰਥ ਵਿਸ਼ਵਾਸ ਹੈ। ਦੂਸਰੇ ਨੰਬਰ ਤੇ ਭਾਵਨਾ ਹੈ, ਪ੍ਰੇਮ ਵਾਚਕ ਸ਼ਬਦ ਹੈ। ਵਿਸ਼ਵਾਸ ਹੋਣਾ ਅਲੱਗ ਬਾਤ ਹੈ ਤੇ ਪ੍ਰੇਮ ਹੋਣਾ ਅਲੱਗ ਬਾਤ ਹੈ। ਵਿਸ਼ਵਾਸ ਵੀ ਹੋ, ਪ੍ਰੇਮ ਵੀ ਹੋ, ਫਿਰ ਨਿਰਹੰਕਾਰਤਾ ਮਨ ਦੇ ਅੰਦਰ, ਕਿਸੇ ਪ੍ਰਕਾਰ ਦਾ ਸੰਸਾਰ ਦੇ ਕਿਸੇ ਰੁਤਬੇ ਦਾ ਜਾਂ ਗੁਣਾਂ ਦਾ, ਧਨ ਆਦਿਕ ਦਾ ਕੋਈ ਵੀ ਹੰਕਾਰ ਨਾ ਹੋਵੇ। ਨਿਰਮਾਣਤਾ ਦੇ ਸਹਿਤ ਹੋ ਕੇ ਉਹ ਸਰੀਰ ਦੁਆਰਾ ਤੇ ਅਜਿਹੇ ਤਰੀਕੇ ਨਾਲ ਬੈਠਣਾ ਕਿ ਆਲਸ ਤੋਂ ਰਹਿਤ ਸਰੀਰ ਰਹੇ, ਸਾਵਧਾਨ। ਤੇ ਮਨ ਜਿਹੜਾ ਫੁਰਨਿਆਂ ਵਿੱਚ ਜਾਂਦਾ ਹੈ, ਇਸ ਨੂੰ ਚੱਲ ਰਹੀ ਜਿਹੜੀ ਵਿਚਾਰ ਹੈ ਸੁਰਤ ਨੂੰ ਉਹਦੇ ਵਿੱਚ ਜੋੜ। ਜਦੋਂ ਰਾਗੀ ਸਿੰਘ ਸਾਹਿਬਾਨ ਕੀਰਤਨ ਕਰਦੇ ਨੇ, ਜਿੰਨੇ ਕੁ ਸ਼ਬਦ ਸਮਝ ਆਉਂਦੇ ਨੇ ਉਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਮਨ ਨੂੰ ਟਿਕਾ ਕੇ ਰੱਖਣ। ਕਥਾ ਚੱਲਦੀ ਹੈ ਤਾਂ ਇਤਿਹਾਸ ਦੇ ਵਿੱਚ ਜੋ ਵਿਚਾਰ ਚੱਲਦੀ ਹੈ ਉਹਦੇ 'ਚ ਮਨ ਨੂੰ ਜੋੜ, ਇਹਦੇ ਨਾਲ ਲਾਭ ਪ੍ਰਾਪਤ ਹੁੰਦਾ ਹੈ। ਸੋ ਆਓ, ਜਿਸ ਪ੍ਰਕਾਰ ਭਾਈ ਰਾਮ ਕੌਰ ਜੀ ਜਿਹੜੇ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣੇ ਤੇ ਉਹਨਾਂ ਦਾ ਇਤਿਹਾਸ ਚੱਲ ਰਿਹਾ ਹੈ। ਕਵੀ ਭਾਈ ਸੰਤੋਖ ਸਿੰਘ ਸਾਹਿਬ ਨੂੰ ਪੁੱਛਿਆ ਗਿਆ ਕਿ ਇਹਦੀ ਆਪ ਭਾਈ ਰਾਮ ਕੌਰ ਜੀ ਤੋਂ ਗੁਰਬਖਸ਼ ਸਿੰਘ ਕਿਵੇਂ ਬਣੇ ਔਰ ਭਾਈ ਰਾਮ ਕੌਰ ਜੀ ਦਾ ਜੀਵਨ ਚਰਿੱਤਰ ਸੰਖੇਪ ਦੇ ਨਾਲ ਆਪ ਜੀ ਸਰਵਣ ਕਰਾਓ। ਸੰਖੇਪਤ ਰੂਪ ਦੇ ਅੰਦਰ ਭਾਈ ਸਾਹਿਬ ਜੀ ਨੇ ਫਿਰ ਇਹ ਉਹਨਾਂ ਦੀਆਂ ਕੁਝ ਘਟਨਾਵਾਂ ਜਿਹਦੇ ਵਿੱਚ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਵੀ ਸੁਤੇ ਸਿੱਧ ਜੋ ਬਚਨ ਕਹਿੰਦੇ ਸਨ ਪ੍ਰਭ ਜੀ ਵਸੈ ਸਾਧਕੀ ਰਸਨਾ, ਉਹ ਬਚਨ ਪੂਰਾ ਹੋ ਜਾਂਦਾ। ਜੇ ਰਾਹਕ ਨੇ, ਜਿਮੀਦਾਰ ਨੇ ਖਿਆ ਦੇ ਮੌਕੇ ਭਾਈ ਸਾਹਿਬ ਜੀ ਨੂੰ ਭੋਜਨ ਛਕਾਇਆ ਤਾਂ ਐਸਾ ਵਚਨ ਕਰ ਦਿੱਤਾ। ਤੇ ਫਿਰ ਨਗਰ ਨਿਵਾਸੀਆਂ ਨੇ ਚਿੰਤਤ ਹੋ ਕਰਕੇ ਸ਼ਾਦੀ ਦੇ ਬਹਾਨੇ ਭਾਈ ਸਾਹਿਬ ਜੀ ਨੂੰ ਭੋਜਨ ਛਕਾਇਆ ਤੇ ਕਹਿ ਦਿੱਤਾ ਨਿੱਤ ਸ਼ਾਦੀਆਂ ਹੁੰਦੀਆਂ ਰਹਿਣਗੀਆਂ। ਤੇ ਉਹ ਐਸਾ ਹੀ ਹੁੰਦਾ ਰਿਹਾ ਤੇ ਭਾਈ ਸਾਹਿਬ ਜੀ ਦਾ ਜਿਹੜਾ ਪ੍ਰਭਾਵ ਸੀ ਇਹ ਕੇਵਲ ਸਿੱਖਾਂ ਤੱਕ ਹੀ ਸੀਮਿਤ ਨਹੀਂ ਸੀ, ਦੂਸਰੇ ਧਰਮਾਂ ਦੇ ਲੋਕਾਂ ਦੇ ਉੱਤੇ ਵੀ ਭਾਈ ਸਾਹਿਬ ਜੀ ਦਾ ਇਹ ਪ੍ਰਭਾਵ ਐਸਾ ਸੀ ਕਿ ਜੋ ਵੀ ਭਾਈ ਰਾਮ ਕੌਰ ਜੀ ਵਚਨ ਕਰਦੇ ਨੇ ਉਹ ਵਚਨ ਵਿਅਰਥ ਨਹੀਂ ਜਾਂਦਾ। ਤੇ ਐਸੀ ਘਟਨਾ ਅੱਗੇ ਸਾਧ ਜੀ ਆ ਰਹੀ ਹੈ ਜਿਹਦਾ ਪ੍ਰਭਾਵ ਲਾਹੌਰ ਦੇ ਸੂਬੇ ਤੇ ਵੀ ਸੀ ਔਰ ਜਿਸ ਪ੍ਰਕਾਰ ਭਾਈ ਸਾਹਿਬ ਜੀ ਜੋ ਉਹਨਾਂ ਦੇ ਅੰਦਰ ਰੂਹਾਨੀਅਤ ਦੀਆਂ ਬੇਅੰਤ ਸ਼ਕਤੀਆਂ ਸਨ, ਅੜੀਅਲ ਤੇ ਅੜੀਅਲ ਸਵਾਰੀ ਵੀ ਉਹਨਾਂ ਦੇ ਸਾਹਮਣੇ ਲਿਆਂਦੀ ਜਾਏ ਤਾਂ ਉਹ ਵੀ ਆਪਣਾ ਸੁਭਾਅ ਬਦਲ ਲੈਂਦੀ। ਐਸੀ ਪ੍ਰੀਖਿਆ ਸੂਬਾ ਲਾਹੌਰ ਨੇ ਕੀਤੀ ਭਾਈ ਸਾਹਿਬ ਦੀ। ਅੜੀਅਲ ਘੋੜੀ ਲਿਆ ਕੇ ਦਿੰਦੀ ਸੀ ਜਿਹੜੀ ਸਵਾਰ ਨੂੰ ਉੱਤੇ ਬਹਿਣ ਨਹੀਂ ਸੀ ਦਿੰਦੀ, ਉਹ ਕਿਸ ਤਰੀਕੇ ਦੇ ਨਾਲ ਕਾਬੂ ਕੀਤੀ ਹੈ, ਕਿਵੇਂ ਉਹਦੇ ਸਵਾਰੀ ਕਰਕੇ ਵਿਖਾਈ ਔਰ ਕਿਸ ਪ੍ਰਕਾਰ ਹਰਖ ਸੋਗ ਤੋਂ ਬਿਰਤੀ ਉਹਨਾਂ ਦੀ ਨਿਰਾਲੀ ਸੀ। ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਇਹ ਅਵਸਥਾ ਉਹਨਾਂ ਦੀ ਪਰਪੱਕ ਅਵਸਥਾ ਹੈ। ਸੋ ਆਓ, ਜਿਸ ਪ੍ਰਕਾਰ ਭਾਈ ਸਾਹਿਬ ਜੀ ਦੀ ਉਹ ਇੱਕ ਰਸ ਬਿਰਤੀ ਅਖੰਡਾਕਾਰ ਜਿਹੜੀ ਬਿਰਤੀ ਰਹਿ ਰਹੀ ਹੈ ਤੇ ਜਿਹਦੇ ਵਿੱਚ ਸੰਸਾਰ ਦੇ ਪਦਾਰਥਾਂ ਨੂੰ ਕੋਈ ਜਗ੍ਹਾ ਹੀ ਹੈ ਨਹੀਂ ਸੀ, मेर तेर जब इन्हें चुकाई तब ते इस संग नहीं बैरा। ते ना को वैरी नहीं बेगाना सगल संग हमको बने आई दी अवस्था इन्होंने प्राप्त है। ते ओ विचार अगे आ रही है सुनना करो जी।
श्री वाहिगुरु जी दोहरा एक रस बिरति अखंड रहे ब्रह्म ज्ञान के माहे।
ते इन्हां दी जिहड़ी बिरति है सुरत जिहड़ी है ते एक रस जिहदे विच कोई जे लाए रहा लेव तार तेल धारा वांगू एक रस जिहड़ी टुटे ना। पानी दी धारा टुटदी है तेल दी धारा टुटदी है ते इस प्रकार इन्हां दी एक रस बिरति जिहड़ी है उहदे विच बाद घाट नहीं हुंदी ते अखंडाकार बिरति ब्रह्म ज्ञान दे विच है। कदी भी मन ब्रह्म ज्ञान तों शिथल नहीं हुंदा ऐसी बिरति भाई राम कौर जी दी है।
आए कदाचित जगत देश रहत दास बह पाहे।
ते कदे कदे ओ बिरति जिहड़ी है संसार वाले पासे आउंदी उस वेले संसार दी जिहड़ी कोई वस्तु सामने दिसदी है बस उन्ने क थां दा ज्ञान है ते उहदे च खंडा फेर भी नहीं है। उस वस्तु नूं समझ लैण जोगी तां आउंदी भी आ वस्तु फलानी पई है और उस दे विच मेर तेर वाला भाव फेर भी नहीं फुरदा। इह ब्रह्म ज्ञान दी अवस्था है ते जिस प्रकार ए अगे आ रही है सुनो जी।
जो पई एक समय तुरकन की सेना।
सास जी एक बार ऐसा होया उन्हां समयां दे अंदर आम ही ए गल सी कि जिथे हिंदुआं दी बस्ती है ए भूतरे होए लोक उन्हां बस्तियां नूं लुट लिया करदे जलम करदे सन उन्हां दीआं वस्तुआं चुक लैणियां जबरदस्ती ते बर्तन लै जाने उन्हां दे वस्त्र लै जाने उन्हां दीआं सवारियां लै जाणियां नकदी जेवरात लै जाने एक आम गल सी। उस वेले इन्ना सहम के रहिंदे सन लोक ते तुरकां दा राज सी ते एक समय तुरकन की सेना सेना नाम फौज दे तुरकां दी फौज जिहड़ी है एक बार ऐसा होया।
आए परी लुटन कहो ऐना
ऐना नाम है करदा ते ओ लुटन वास्ते रमदास नगर दे अंदर ते उन्हां नूं सिपाहियां नूं ए पता सी भी बहुता धन पदार्थ जिहड़ा है ते ओ बाबे बुढे साहिब दी वंश दे विच भाई राम कौर जी दे कोल चढ़ावा बड़ा चढ़दा ते इस करके इन्हां दा ऐना की ए घर जिहड़ा है ओ सेना लुटन वास्ते आ गई है।
वस्त्र विभूखन बासन भरे
हुण लुटिया की है ओ दसदे कहिंदे आ करके उन्हां ने वस्त्र किए कपड़े जिहड़े जी जिन्ने क हथ लगे भाई साहिब दे घर तों कपड़े कट्ठे कर ले उन्हां दीआं गठड़ियां बन लईआं ते फिर भी भूखण जिहड़े कोई गहने सन ओह गहने भी कट्ठे कर ले ते इत्थे तक कि जिहड़े बर्तन भी सन ਉਹ ਬਰਤਨ ਵੀ ਉਹਨਾਂ ਨੇ ਚੁੱਕ ਲਏ ਭਾਈ ਸਾਹਿਬ ਦੇ ਲੰਗਰ ਦੇ ਜਿਹੜੇ ਭਾਂਡੇ ਸਨ ਤੇ ਬਹੁਤ ਸਾਰੇ ਇਸ ਪ੍ਰਕਾਰ ਭਾਰੇ ਬਰਤਨ ਆਦਿ ਵੀ ਚੁੱਕ ਲਏ ਹਨ।
ਤੁਰੰਗ ਧੇਨ ਮਹਿਕੀ ਗਨ ਸਾਰੇ
ਇਹ ਭਾਈ ਸਾਹਿਬ ਕਹਿੰਦੇ ਵੀ ਲੁਟਿਆ ਕੀ ਹੈ। ਦੇਖੋ ਜਿਹੜੇ ਇਸ ਤਰ੍ਹਾਂ ਦੇ ਲੁਟੇਰੇ ਲੋਕ ਹੁੰਦੇ ਨੇ ਉਹ ਧਾਰਮਿਕ ਸਥਾਨਾਂ ਤੇ ਵੀ ਕਈ ਵਾਰ ਕੋਈ ਉਹਨਾਂ ਨੂੰ ਹੰਕਾਰ ਦੇ ਵਿੱਚ ਆ ਕੇ ਜਾਂ ਲਾਲਚ ਦੇ ਵਿੱਚ ਆ ਕੇ ਤੇ ਐਸਾ ਪਾਪ ਕਰਨ ਤੋਂ ਗਰੇਜ਼ ਨਹੀਂ ਕਰਦੇ ਤੇ ਧਾਰਮਿਕ ਅਸਥਾਨ ਮਹਾਂਪੁਰਸ਼ਾਂ ਦੇ ਅਸਥਾਨ ਗੁਰੂ ਪੀਰਾਂ ਦੇ ਅਸਥਾਨ ਤੇ ਫਿਰ ਉਹਨਾਂ ਤੇ ਕਹਿਰ ਟੁੱਟਦਾ ਜਦੋਂ ਕੋਈ ਐਸੀ ਗਲਤੀ ਕਰਦੇ ਫਿਰ ਪਛਤਾਉਂਦੇ ਹੈ ਤੇ ਇਸ ਪ੍ਰਕਾਰ ਦੀ ਹਾਲਤ ਹੋਈ ਵੀ ਸਾਰਾ ਕੁਛ ਉਹਨਾਂ ਨੇ ਲੁੱਟਿਆ ਕੀ ਹੈ ਜਿੱਥੇ ਅੰਨ ਵਸਤਰ ਆਦਿ ਗਹਿਣੇ ਲਏ ਨੇ ਭਾਂਡੇ ਲੈ ਰਹੇ ਉੱਥੇ ਜਿਹੜੇ ਘੋੜੇ ਘੋੜੀਆਂ ਸਨ ਭਾਈ ਸਾਹਿਬ ਦੇ ਦੁਆਰੇ, ਕਿਉਂਕਿ ਰਾਜਾ ਵਰਗਾ ਠਾਠ ਵਾਰ ਸੀ ਭਾਈ ਸਾਹਿਬ, ਤੇ ਤੁਰੰਗ ਘੋੜੇ ਧੇਨ ਗਊਆਂ ਜਿਹੜੀਆਂ ਦੁੱਧ ਦੇਣ ਵਾਲੀਆਂ ਆਦਿ, ਤੇ ਮਹਿਕੀ ਕੀ ਇਹ ਮੱਝਾਂ ਜਿਹੜੀਆਂ ਸਨ, ਤੇ ਗਨ ਸਾਰੇ, ਇਹ ਸਾਰਾ ਕੁਛ ਹੀ ਭਾਈ ਸਾਹਿਬ ਦੇ ਘਰ ਤੋਂ ਲੁੱਟ ਲਿਆ, ਜਾਣੀ ਛੱਡੀ ਕੋਈ ਚੀਜ਼ ਨਹੀਂ ਹੈ, ਨਾ ਬਸਤਰ ਛੱਡੇ, ਨਾ ਭਾਂਡੇ ਛੱਡੇ ਲੰਗਰ ਦੇ, ਸਾਰਾ ਕੁਛ ਜਿਹੜਾ ਸੀ ਉਹ ਇਕੱਠਾ ਕਰਕੇ ਪੰਡਾਂ ਬੰਨ ਬੰਨ ਕੇ ਤੁਰਕਾਂ ਦੀ ਸੈਨਾ ਨੇ ਸਾਰਾ ਕੁਛ ਲੁੱਟ ਲਿਆ ਹੈ।
ਦੇਗ ਕਰਾਹੇ ਬੜਬੜ ਟੋਹੇ,
ਤੇ ਜਿਹੜੇ ਦੇਗ ਲੰਗਰ ਵਾਸਤੇ ਵੱਡੇ ਵੱਡੇ ਬਲਟੋਹੇ ਸੀ, ਜਿਨ੍ਹਾਂ ਦੇ ਖੁੱਲੇ ਮੂੰਹ ਵਾਲੇ ਲੰਗਰ ਆਦਿ ਬਣਦਾ ਸੀ,
ਅੰਨ ਬਹੁਤ ਸਭ ਲੀਨ ਸਖੋਹੇ,
ਇਥੋਂ ਤੱਕ ਵੀ ਜਿਹੜਾ ਅੰਨ ਸੀ ਉਹ ਵੀ ਚੁੱਕ ਲਿਆ, ਤੇ ਇੱਥੇ ਤੱਕ ਨਿਗਾਰ ਆ ਗਿਆ ਵੀ ਜਿਹੜੇ ਲੰਗਰ ਦੇ ਲਈ ਦਾਣਾ ਫੱਕਾ ਇਕੱਠਾ ਹੋਇਆ, ਰਸਤਾਂ ਇਕੱਠੀਆਂ ਹੋਈਆਂ, ਤੇ ਉਹ ਵੀ ਸਾਰਾ ਕੁਛ ਲੁੱਟਿਆ। ਭਾਈ ਇਹਨੂੰ ਬੱਚੇ ਨੂੰ ਸਾਂਭੋ ਜਿਸਦਾ ਬੱਚਾ ਹੈ, ਐਸਾ ਚੰਗਾ ਨਹੀਂ ਲੱਗਦਾ। ਤੋ ਇਸ ਕਰਕੇ ਸਾਸ ਜੀ ਇਹ ਸਾਰਾ ਉਹਨਾਂ ਨੇ ਕੋਈ ਚੀਜ਼ ਵਸਤਰ ਅੰਨ ਆਦਿ ਛੱਡਿਆ ਨਹੀਂ, ਸਾਰਾ ਕੁਛ ਲੁੱਟ ਲਿਆ ਹੈ।
ਦਾਸ ਉਪਾਏ ਕਰਤ ਬੋ ਰਹੇ,
ਜਿਹੜੇ ਹੁਣ ਗੁਰੂ ਘਰ ਦੇ ਪ੍ਰੇਮੀ ਸੀ, ਦਾਸ ਜਿਹੜੇ ਸੀ, ਉਹਨਾਂ ਨੇ ਯਤਨ ਤਾਂ ਕੀਤਾ, ਤੇ ਪਰ ਉਹ ਮੰਨਦਾ ਕੌਣ ਹੈ, ਇਹ ਹੰਕਾਰੀ ਲੋਕ ਮੰਨਿਆ ਥੋੜੀ ਕਰਦੇ। ਉਹਨਾਂ ਨੇ ਯਤਨ ਕੀਤਾ ਅਰ ਹਟਾਇਆ ਵੀ ਤੁਸੀਂ ਐਸਾ ਨਾ ਕਰੋ,
ਕਿਉਂ ਜਬਰੀ ਤੁਮ ਠਾਨਤ ਅਹੇ,
ਕਿਉਂ ਜਿਹਾ ਤੁਸੀਂ ਜਬਰਦਸਤੀ ਐਸਾ ਕਿਉਂ ਕਰਦੇ ਹੋ। ਇਹ ਗੱਲਾਂ ਕਹੀਆਂ ਜਿਹੜੀ ਦਾਸ, ਤੁਹਾਨੂੰ ਯੋਗ ਨਹੀਂ, ਇਹ ਗੁਰੂ ਨਾਨਕ ਦੇ ਘਰ ਦੇ ਨਾਲ ਸੰਬੰਧ ਰੱਖਣ ਵਾਲਾ ਘਰ ਹੈ, ਇਹ ਸੌਦਾ ਬੜਾ ਮਹਿੰਗਾ ਪੈਣ ਵਾਲਾ, ਤੁਸੀਂ ਐਸਾ ਨਾ ਕਰੋ। ਪਰ ਭਾਈ ਸਾਹਿਬ ਬ੍ਰਹਮ ਗਿਆਨ ਦੀ ਵਸਤਾ ਹੈ, ਉੱਥੇ ਕੋਈ ਹਰਕਸ ਹੋ ਗਈ ਨਹੀਂ, ਘਰ ਲੁੱਟਿਆ ਜਾ ਰਿਹਾ ਤੇ ਘਰ ਦੇ ਮਾਲਕ ਨੂੰ ਕੋਈ ਚਿੰਤਾ ਨਹੀਂ, ਇੱਕ ਰਸ ਬਿਰਤੀ ਬ੍ਰਹਮ ਗਿਆਨ ਦੇ ਵਿੱਚ ਹੈ। ਤੇ ਇਸ ਪ੍ਰਕਾਰ ਇਹਨਾਂ ਨੇ ਸਾਰਾ ਕੁਝ ਜਿਹੜਾ ਲੁੱਟਿਆ ਹੈ, ਹਟਾਏ ਤੋਂ ਹਟੇ ਨਹੀਂ ਹਨ।
ਕਹਿ ਬਹੁ ਰਹੇ ਨਾ ਮਾਨੀ ਕਾਹੋ,
ਕਹਿ ਤਾਂ ਰਹੇ ਪਰ ਮੰਨੀ ਨਹੀਂ ਕਿਸੇ। ਇਹ ਭੂਤਰੇ ਹੋਏ ਸਿਪਾਹੀ ਜਿਹੜੇ ਤੁਰਕਾਂ ਦੇ ਸੀ, ਕਿਸੇ ਨੇ ਕੋਈ ਗੱਲ ਨਹੀਂ ਮੰਨੀ ਹੈ।
ਛੀਨ ਲੀਨ ਸਭ ਵਸਤ ਕਰਮਾ,
ਖੋ ਲਈਆਂ, ਖੋ ਖਿੰਚ ਲਈਆਂ ਜਿਹੜੀਆਂ ਵਸਤੂਆਂ ਸਨ ਘਰ ਦੇ ਵਿੱਚ, ਘਰ ਖਾਲੀ ਕਰਕੇ ਰੱਖ ਦਿੱਤਾ ਹੈ।
ਬੈਠੇ ਰਾਮ ਕੁਆਰ ਜਹਿ ਭਾਈ,
ਜਿੱਥੇ ਭਾਈ ਰਾਮ ਕੌਰ ਜੀ ਬੈਠੇ ਸਨ,
ਜਾਏ ਨਿਕਟ ਸੁਧ ਦੇਤ ਸੁਣਾਈ,
ਉਹਨਾਂ ਨੇ ਜਾ ਕੇ ਇਹ ਖਬਰ ਸੁਣਾਈ ਕਿ ਘਰ ਲੁੱਟਿਆ ਗਿਆ ਜੀ, ਤੁਰਕਾਂ ਦੀ ਸੈਨਾ ਨੇ ਸਾਰਾ ਕੁਛ ਇਹ ਲੁੱਟ ਲਿਆ, ਬਸਤਰ ਵੀ, ਗਹਿਣੇ ਵੀ, ਗਾਵਾਂ ਮੱਝਾਂ ਘੋੜੀਆਂ ਛੱਡਿਆ ਕੁਛ ਨਹੀਂ, ਲੰਗਰ ਦੇ ਭਾਂਡੇ ਦਾਣੇ ਫੱਕਾ ਸਾਰਾ ਕੁਛ ਉਹਨਾਂ ਨੇ ਖੋਹ ਖਿੰਝ ਲਿਆ। ਭਾਈ ਸਾਹਿਬ ਦੇ ਕੰਨਾਂ ਚ ਸੁਣਾਈ ਇਹ ਗੱਲ,
ਸੁਣ ਕਰ ਮਨ ਮੈਂ ਕਛੂ ਨਾ ਆਨੈ,
ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਤੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਈ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਬਹੁਤ। ਬ੍ਰਹਮ ਗਿਆਨੀ ਕਹਾਉਣਾ ਹੀ ਸੌਖਾ ਹੈ, ਬਣਨਾ ਤਾਂ ਬਹੁਤ ਔਖਾ। ਇਹ ਹੁਣ ਬ੍ਰਹਮ ਗਿਆਨੀ ਦੀ ਅਵਸਥਾ ਹੈ, ਤੇ ਸੁਣ ਲਿਆ ਸਾਰਾ ਕੁਛ, ਪਰ ਕੋਈ ਮਨ ਦੇ ਵਿੱਚ ਉਤਰਾਅ ਚੜਾ ਆਇਆ ਹੀ ਨਹੀਂ, ਕੋਈ ਮਨ ਦੇ ਵਿੱਚ ਹਰਕਤ ਆਈ ਨਹੀਂ, ਕਿਉਂਕਿ ਕਿਸੇ ਚੀਜ਼ ਨੂੰ ਆਪਣੀ ਸਮਝਿਆ ਹੋਵੇ ਤਾਂ ਆਵੇ। ਉਹ ਤਾਂ ਸਾਰੀਆਂ ਵਸਤੂਆਂ ਦੇ ਅੰਦਰ ਵੀ ਆਪਣੇ ਬ੍ਰਹਮ ਨੂੰ ਦੇਖ ਰਹੇ, ਤੇ ਫੇਰ ਕੌਣ ਲੁੱਟਣ ਵਾਲਾ ਕੌਣ ਤੇ ਲੁੱਟਿਆ ਗਿਆ ਕੌਣ, ਉਹਨਾਂ ਦੀ ਇੱਕ ਰਸ ਬਿਰਤੀ ਟਿਕੀ ਹੈ।
ਨਹਿ ਦਾਸਨ ਸੋ ਬਾਕ ਬਖਾਨੈ,
ਕੋਈ ਵਚਨ ਨਹੀਂ ਕੀਤਾ, ਚੁੱਪੇ ਹੋ ਗਏ ਸੁਣ ਕੇ। ਜਿਹਦਾ ਘਰ ਲੁੱਟਿਆ ਜਾਵੇ ਗਸਾਂ ਪੈਣ ਵਾਲੀਆਂ ਹੋ ਜਾਂਦੀਆਂ ਨਾ, ਪਰ ਉੱਥੇ ਕੋਈ ਹਰਕਸ ਹੋ ਗਈ ਨਹੀਂ ਹੈ, ਸੁਣਿਆ ਹੀ ਨਹੀਂ, ਜਿਹਾ ਜਿਹਾ ਸੁਣਿਆ ਅਨਸੁਣਿਆ ਕਰ ਦਿੱਤਾ ਤੇ ਕੋਈ ਅਸਰ ਨਹੀਂ ਹੋਇਆ ਹੈ।
ਵੀਹ ਹਜ਼ਾਰ ਨਕੋ ਤਨ ਗਯੋ,
ਹਜ਼ਾਰਾਂ ਦੀ ਗਿਣਤੀ ਉਸ ਵੇਲੇ ਬੜਾ ਭਾਈ, ਅੱਜ ਕੱਲ ਦੇ ਹਜ਼ਾਰਾਂ ਵਰਗੇ ਹਜ਼ਾਰ ਨਹੀਂ ਸੀ ਹੁੰਦੇ, ਅੱਜ ਕੱਲ ਦੇ ਕਰੋੜਾਂ ਵਰਗੇ ਹਜ਼ਾਰ ਹੁੰਦੇ ਸੀ। ਕਿੰਨੇ ਹਜ਼ਾਰਾਂ ਦਾ ਧਨ ਗਿਆ ਹੈ।
ਕਰਮ ਹੈ ਨਹੀਂ ਪਦਾਰਥ ਰਹਿਓ,
ਤੇ ਘਰ ਦੇ ਹੀ ਪਦਾਰਥ ਨਹੀਂ ਰਿਹਾ ਕੋਈ ਵੀ, ਤੁਰਕਾਂ ਨੇ ਸਾਰਾ ਕੁਛ ਲੁੱਟ ਲਿਆ। ਐਸਾ ਭਾਣਾ ਵਰਤਿਆ,
ਲੇਕਰ ਸਕਲ ਤੁਰਕ ਕੀ ਸੈਨਾ,
ਇਹ ਤੁਰਕਾਂ ਦੀ ਸੈਨਾ ਸਾਰਾ ਕੁਛ ਭਾਈ ਸਾਹਿਬ ਦੇ ਘਰ ਤੋਂ ਲੁੱਟ ਕੇ ਤੁਰ ਤੁਰੇ।
ਜਾਏ ਪਹੁੰਚੀ ਆਪਣੇ ਐਨਾ,
ਉਹ ਆਪਣੇ ਘਰਾਂ ਦੇ ਵਿੱਚ ਸਿਪਾਹੀ ਜਾ ਪਹੁੰਚੇ ਜਿਹਦੇ ਜੋ ਹੱਥ ਲੱਗਿਆ, ਇਹ ਵਸਤੂਆਂ ਲੈ ਕੇ ਆਪਣੇ ਘਰ ਪਹੁੰਚ ਗਏ।
ਲਾਹੌਰ ਕੋ ਸੂਬਾ ਇੱਕ ਹੋਤੋ,
ਇਹ ਲਾਹੌਰ ਦਾ ਸੂਬਾ ਸੀ ਇੱਕ, ਤੇ ਉਹ ਜਿਹੜਾ ਸੂਬਾ ਸੀ,
ਸੋ ਜਾਣ ਸਭ ਵਿਦ ਇਨ ਮਤੋ,
ਉਹ ਜਾਣਦਾ ਸੀ ਕਿ ਇਹ ਕਾਮਲ ਫਕੀਰ, ਉਹ ਖੁਦਾ ਦੇ ਭੈ ਵਾਲਾ ਸੀ। ਉਹਨੂੰ ਪਤਾ ਸੀ ਇਹ ਰੰਗ ਰਤੜੀ ਰੂਹ ਅੱਲਾ ਦੇ ਨਾਲ ਇੱਕ ਮਿਕ ਹੈ, ਤੇ ਇੰਨੀ ਕੁ ਸੋਝੀ ਸੀ ਉਸ ਨੂੰ, ਤੇ ਇਸ ਕਰਕੇ ਉਹਦੇ ਕੰਨਾਂ ਦੇ ਵਿੱਚ ਜਦੋਂ ਆਵਾਜ਼ ਪਈ,
ਮਹਿਮਾ ਮਹਾ ਪਛਾਣ ਸੋਏ,
ਉਹ ਇਸ ਬ੍ਰਹਮ ਗਿਆਨੀ ਦੀ ਮਹਿਮਾ ਨੂੰ ਪਹਿਚਾਣਦਾ ਸੀ, ਤੇ ਇਸ ਕਰਕੇ
ਸੁਖ ਦੁੱਖ ਮੈਂ ਇੱਕ ਰਸ ਨਿਤ ਹੋਏ,
ਉਹਨੂੰ ਪਤਾ ਵੀ ਸੁਖ ਹੋਵੇ ਭਾਵੇਂ ਦੁੱਖ ਹੋਵੇ, ਇਹਨਾਂ ਦੀ ਬਿਰਤੀ ਇੱਕ ਰਸ ਰਹਿੰਦੀ ਹੈ। ਇਹਨੂੰ ਸਾਧ ਸੰਜੀ ਸ਼ਾਸਤਰਕਾਰਾਂ ਨੇ, ਵਿਦਵਾਨਾਂ ਨੇ ਧਰਮ ਸ਼ਾਸਤਰਾਂ ਦੇ ਅੰਦਰ ਇਸ ਨੂੰ ਤਿਤਿਕਸ਼ਾ ਵਿਰਤੀ ਨਾਮ ਦਿੱਤਾ ਹੈ। ਤਿਤਿਕਸ਼ਾ ਵਿਰਤੀ ਉਹ ਹੁੰਦੀ ਹੈ ਵੀ ਜਾਣ ਬੁੱਝ ਕੇ ਤਾਂ ਨਹੀਂ ਭੁੱਖੇ ਰਹਿਣਾ, ਪਰ ਜੇ ਭੁੱਖ ਕੱਟਣੀ ਪੈ ਜਾਵੇ ਤਾਂ ਘਬਰਾਹਟ ਕੋਈ ਨਾ ਹੋਵੇ, ਮਨ ਦੇ ਵਿੱਚ ਕੋਈ ਹਲਚਲ ਨਹੀਂ ਵੀ ਮੈਂ ਭੁੱਖਾ, ਮਨ ਭੁੱਖਾ ਭੁੱਖਾ ਮਤ ਕਰ, ਮਤ ਤੂੰ ਕਰੇ ਵਪਾਰ, ਉਹਨਾਂ ਦੇ ਮਨ ਦੇ ਵਿੱਚ ਐਸਾ ਖਿਆਲ ਆਉਂਦਾ ਹੀ ਨਹੀਂ। ਜਾਣ ਬੁੱਝ ਕੇ ਪਿਆਸੇ ਨਹੀਂ ਰਹਿਣਾ, ਪਰ ਜੇ ਪਿਆਸੇ ਰਹਿਣਾ ਪੈ ਜਾਵੇ ਤਾਂ ਘਬਰਾਹਟ ਕੋਈ ਨਹੀਂ। ਤਿਤਿਕਸ਼ਾ ਵਿਰਤੀ ਵਾਲਾ ਘਬਰਾਹਟ ਚ ਨਹੀਂ ਆਉਂਦਾ ਭਾਵੇਂ ਪ੍ਰਾਣ ਚਾਹ ਦੇ, ਜਿਵੇਂ ਭਾਈ ਰੂਪ ਚੰਦ ਤੇ ਭਾਈ ਸਾਧੂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਲ ਛਕਾਉਣ ਵਾਸਤੇ ਪ੍ਰਾਣਾਂ ਤੱਕ ਵੀ ਬਾਜ਼ੀ ਲਾ ਦੇਣ ਦੇ ਵਿੱਚ ਕੋਈ ਢਿੱਲ ਨਹੀਂ ਕੀਤੀ, ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ, ਪਾਣੀ ਕੋਲ ਪਿਆ ਪੀਤਾ ਨਹੀਂ ਵੀ ਗੁਰੂ ਸਾਹਿਬ ਨੂੰ ਛਕਾਉਣਾ। ਇਹ ਤਿਤਿਕਸ਼ਾ ਵਿਰਤੀ ਹੈ, ਸਹਿਣਸ਼ੀਲਤਾ ਇੰਨੀ ਪ੍ਰਬਲ ਹੋ ਜਾਂਦੀ ਹੈ ਵੀ ਭੁੱਖ ਤੇ ਪਿਆਸ ਨੂੰ ਸਮਾਨ ਰੂਪ ਦੇ ਅੰਦਰ ਹੀ ਕਰਕੇ ਜਾਣਨਾ, ਤੇ ਭੁੱਖ ਔਰ ਪਿਆਸ ਜਿਹੜੀ ਇਹ ਦੋਨੇ ਸਾਧ ਸੰਗਤ ਜੀ ਇਹ ਪ੍ਰਾਣਾਂ ਦਾ ਧਰਮ ਹੈ, ਤੇ ਭੁੱਖ ਲੱਗਣੀ ਪਿਆਸ ਲੱਗਣੀ ਇਹ ਸਾਡੇ ਪ੍ਰਾਣਾਂ ਨੂੰ ਲੱਗਦੀ ਹੈ, ਪਰ ਅਸੀਂ ਅਗਿਆਨ ਦੇ ਬਸ, ਸਾਡੇ ਅਗਿਆਨ ਦਾ ਸ਼ਬਦ ਕਹਿੰਦਾ ਮੈਨੂੰ ਭੁੱਖ ਪਿਆਸ ਲੱਗੀ, ਆਤਮਾ ਨੂੰ ਤਾਂ ਕਦੇ ਭੁੱਖ ਨਹੀਂ ਲੱਗੀ ਨਾ ਪਿਆਸ ਲੱਗੀ, ਉਹ ਤਾਂ ਇੱਕ ਰਸ ਰਹਿਣ ਵਾਲੀ ਹੈ, ਉੱਥੇ ਤੱਕ ਸਾਡੀ ਪਹੁੰਚ ਨਹੀਂ। ਆਪਣੀ ਸਰੂਪ ਤੋਂ ਭੁੱਲ ਕੇ ਪ੍ਰਾਣਾਂ ਦੀ ਭੁੱਖ ਪਿਆਸ ਨੂੰ ਅਸੀਂ ਆਪਣੀ ਭੁੱਖ ਪਿਆਸ ਮੰਨਿਆ, ਤੇ ਇਸ ਕਰਕੇ ਜਿਹੜਾ ਜੰਮਣ ਤੇ ਮਰਨਾ ਤੇ ਇਹ ਵੀ ਆਤਮਾ ਨੂੰ ਨਹੀਂ ਵਿਆਪਦਾ, ਜੰਮਣਾ ਤੇ ਮਰਨਾ ਸਾਡੇ ਸਰੀਰ ਦਾ ਧਰਮ ਹੈ, ਭੁੱਖ ਤੇ ਪਿਆਸ ਪ੍ਰਾਣਾਂ ਦਾ ਧਰਮ ਹੈ। ਰਹੀ ਗੱਲ ਸੁੱਖ ਤੇ ਦੁੱਖ ਮੰਨਣ ਦੀ, ਦੁੱਖ ਤੇ ਸੁੱਖ ਜਿਹੜਾ ਇਹ ਵੀ ਸਾਡੀ ਆਤਮਾ ਦੇ ਵਿੱਚ ਨਹੀਂ ਹੈ, ਇਹ ਸਾਸ ਜੀ ਮਨ ਦਾ ਧਰਮ ਹੈ। ਹੁਣ ਜਦੋਂ ਮਨ ਜਿਹੜਾ ਹੈ ਜਿੰਨੀ ਦੇਰ ਤੱਕ ਬਰਫ਼ ਜਿਹੜੀ ਸਾਹਮਣੇ ਦਿਸ ਰਹੀ ਹੈ, ਗੜਾ ਦਿਸ ਰਿਹਾ, ਤੇ ਹੈ ਤਾਂ ਉਹ ਪਾਣੀ, ਉਹ ਪਾਣੀ ਦੀ ਗੰਢ ਵੱਜੀ ਹੋਈ ਹੈ, ਉਹ ਗੰਢ ਜਿਹੜੀ ਪਾਣੀ ਦੀ ਵੱਜੀ ਹੈ, ਜਿੰਨੀ ਦੇਰ ਤੱਕ ਉਹ ਵੱਜੀ ਹੈ ਉਨੀ ਦੇਰ ਤੱਕ ਉਹਦਾ ਰੂਪ ਵੀ ਅਲੱਗ ਹੈ, ਉਨੀ ਦੇਰ ਤੱਕ ਉਹਦੇ ਚ ਕਠੋਰਤਾ ਵੀ ਹੈ, ਔਗਣ ਹੈ ਉਹਦੇ ਵਿੱਚ। ਪਾਣੀ ਵਾਤਾਵਰਨ ਵਿੱਚ ਆ ਕੇ ਬਰਫ਼ ਬਣ ਗਿਆ ਤੇ ਉਹਦੀ ਕਠੋਰਤਾ ਵੀ। ਇਸੇ ਤਰ੍ਹਾਂ ਸਾਧ ਸਿੰਘ ਜੀ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਤੇ ਇਹੀ ਮਨ ਜਿਹੜਾ ਜਿਵੇਂ ਬਰਫ਼ ਦਾ ਗੜਾ ਖੁਰ ਜਾਂਦਾ ਹੈ ਨਾ, ਤੇ ਖੁਰ ਕੇ ਕੀ ਬਣਦਾ ਹੈ, ਉਹਦਾ ਕੋਈ ਤੇਜ਼ਾਬ ਥੋੜ੍ਹੀ ਬਣ ਜਾਂਦਾ, ਪਾਣੀ ਦੀ ਉਹ ਗੰਢ ਹੈ, ਮੁੜ ਕੇ ਪਾਣੀ ਉਹ ਬਣੂਗੀ, ਉਹ ਅਗਿਆਨ ਦੀ ਗੰਢ ਦਿੱਤੀ ਹੋਈ ਹੈ ਸਾਡੇ ਮਨ ਨੂੰ, ਤੇ ਮਨ ਬਣ ਗਿਆ,
ਇਹ ਜਦੋਂ ਬ੍ਰਹਮ ਗਿਆਨ ਦਾ ਸੇਕ ਲੱਗਿਆ, ਗੁਰੂ ਦੇ ਉਪਦੇਸ਼ ਦੀਆਂ ਕਿਰਨਾਂ ਲੱਗੀਆਂ, ਸੂਰਜ ਦੀਆਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ। ਉਹ ਪਹਿਲਾਂ ਵੀ ਬ੍ਰਹਮ ਸੀ, ਬਾਅਦ ਚ ਵੀ ਬ੍ਰਹਮ ਹੋ ਗਿਆ। ਤੇ ਇਹ ਇੱਕ ਰਸ ਬਿਰਤੀ ਜਿਹੜੀ ਆ, ਇਹਨੂੰ ਤਿਤਿਕਸ਼ਾ ਬਿਰਤੀ ਕਹਿੰਦੇ ਨੇ। ਸੁੱਖ ਦੁੱਖ ਦੇ ਵਿੱਚ ਤੇ ਭੁੱਖ ਪਿਆਸ ਦੇ ਵਿੱਚ, ਖੁਸ਼ੀ ਗਮੀ ਦੇ ਅੰਦਰ ਇੱਕ ਰਸ ਬਿਰਤੀ ਰਹਿਣੀ, ਇਹਦੇ ਚ ਉਤਰਾਅ ਚੜਾ ਨਾ ਆਉਣ। ਜਿਹੜੀ ਖੁਸ਼ੀ ਹੈ ਇਹ ਵੀ ਸਾਧ ਸੰਜੀ ਹੰਕਤਾ ਦੇ ਨਾਲ ਸੰਬੰਧ ਰੱਖਦੀ ਹੈ, ਜਿਹੜੀ ਗਮੀ ਹੈ ਇਹ ਵੀ ਹੰਕਤਾ ਨਾਲ ਸੰਬੰਧ ਰੱਖਦੀ। ਤੇ ਜਿਸ ਵੇਲੇ ਹੰਕਾਰ ਹੈ ਅੰਦਰ, ਖੁਸ਼ੀ ਵੀ ਉਸੇ ਨੂੰ ਹੋਣੀ ਹੈ ਤੇ ਗਮੀ ਵੀ ਉਸੇ ਨੂੰ ਹੋਣੀ ਹੈ। ਜਦੋਂ ਹੰਕਾਰ ਹੀ ਨਹੀਂ ਰਿਹਾ, ਬਈ ਖੁਸ਼ੀ ਗਮੀ ਕਿੱਥੇ ਹੋਣੀ ਹੈ, ਥਾਂ ਹੀ ਨਹੀਂ ਰਿਹਾ। ਤੋ ਇਸ ਕਰਕੇ ਭਾਈ ਸਾਹਿਬ ਜੀ ਦੀ ਇਹ ਤਿਤਿਕਸ਼ਾ ਬਿਰਤੀ ਹੈ, ਇਹਦੇ ਚ ਹਰਖ ਸੋਗ ਨਹੀਂ, ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ ਇਹ ਅਵਸਥਾ ਇਹਨਾਂ ਦੀ ਬਣੀ ਹੈ।
ਹਰਖ ਸੋਗਨ ਹੈ ਜਨ ਕੇ ਲੇਸ,
ਜਿਨ੍ਹਾਂ ਦੇ ਹਰਖ ਸੋਗ ਖੁਸ਼ੀ ਅਰ ਗਮੀ ਲੇਸ, ਥੋੜੇ ਤੋਂ ਥੋੜੇ ਭਾਵ ਦਾ ਗੱਲ ਹੈ, ਪਰ ਇਹਦਾ ਵਿਦਵਾਨਾਂ ਨੇ ਲੇਸ ਦਾ ਅਰਥ ਕੀਤਾ ਵੀ ਕੀ ਹੁੰਦਾ। ਉਹ ਕਹਿੰਦੇ ਥੁੱਕ ਦੀ ਲਾਲ ਜਦੋਂ ਡਿੱਗਦੀ ਹੈ ਨਾ, ਉਹਦਾ ਜਿਹੜਾ ਡਿੱਗ ਕੇ ਬਿੰਦੂ ਜਿਹਾ ਬਣ ਜਾਂਦਾ ਹੈ, ਉਹਨੂੰ ਲੇਸ ਕਹਿੰਦੇ, ਜਾਣੀ ਥੋੜੇ ਮਾਤਰ ਅਰਥ, ਥੋੜੇ ਮਾਤਰ ਲੇਸ ਮਾਤਰ ਵੀ, ਥੋੜੇ ਮਾਤਰ ਵੀ ਸੁੱਖ ਔਰ ਦੁੱਖ ਉਹਨੂੰ ਪਰਸਦੇ ਨਹੀਂ ਹਨ।
ਇਨਕੋ ਲਖੇ ਮਹਾਂ
ਦਰਵੇਸ਼, ਉਹ ਸੂਬੇ ਲਾਹੌਰ ਨੇ ਮਹਾਂ ਦਰਵੇਸ਼, ਦਰਵੇਸ਼ ਇਹ ਨਹੀਂ ਕਲਾ, ਮਹਾਂ ਦਰਵੇਸ਼ ਕਹਿੰਦੇ ਵੀ ਓਹੋ, ਕਹਿੰਦੇ ਐਡਾ ਵੱਡਾ ਅਨਰਥ ਹੋ ਗਿਆ ਸਾਡੇ ਸਿਪਾਹੀਆਂ ਤੋਂ, ਫੌਜ ਨੇ ਐਡਾ ਵੱਡਾ ਅਨਰਥ ਕਰ ਦਿੱਤਾ ਤੇ ਸੂਬੇ ਦੇ ਪੈਰਾਂ ਹੇਠ ਤੇ ਜ਼ਮੀਨ ਖਿਸਕ ਗਈ, ਬਹੁਤ ਵੱਡਾ ਪੱਧਰ ਹੋ ਚੁੱਕਾ ਹੈ।
ਇਹ ਸੁਧ ਪਹੁੰਚੀ ਤਿਸਕੇ ਪਾਸ,
ਇਹ ਖਬਰ ਜਦੋਂ ਉਹਦੇ ਕੋਲ ਪਹੁੰਚੀ ਹੈ, ਸੂਬਾ ਲਾਹੌਰ ਦੇ ਕੋਲ,
ਲੀਏ ਲੂਟ ਰਾਮਦਾਸ ਆਵਾਸ,
ਇਹਦੇ ਰਾਮਦਾਸ ਕਿਆਂ ਦੇ ਘਰ ਨੂੰ ਲੁੱਟ ਲਿਆ ਫੌਜੀਆਂ ਤੇ ਬਹੁਤ ਅਫਸੋਸ ਕੀਤਾ ਉਸਨੇ ਕਿ ਹੁਣ ਪਤਾ ਨਹੀਂ ਖੁਦਾ ਦਾ ਕਹਿਰ ਕਿੰਨਾ ਕੁ ਟੁੱਟੇਗਾ ਸਾਡੇ। ਤੇ ਇਸ ਪ੍ਰਕਾਰ ਉਹਦੇ ਮਨ ਦੇ ਅੰਦਰ ਇਹ ਖਿਆਲ ਆ ਰਹੇ ਹਨ।
ਤਤ ਸ਼ਨ ਅਸ ਅਰੂੜ ਕਰ ਆਵਾ,
ਇਸ ਤਰ੍ਹਾਂ ਦੇ ਸਾਧ ਸੰਗਤ ਜੀ ਜਿਹੜੇ ਧਰਮੀ ਬਾਦਸ਼ਾਹ ਹੁੰਦੇ ਨੇ, ਤਕਲੀਫ ਉੱਠੀ, ਦਰਦ ਉੱਠਿਆ ਮਨ ਦੇ ਵਿੱਚ, ਦੇਰ ਨਹੀਂ ਲਾਈ, ਘੋੜੀ ਤੇ ਕਾਠੀ ਪਾਈ, ਜਦੇ ਲੈ ਕੇ ਸਿਪਾਹੀਆਂ ਨੂੰ ਨਾਲ ਫੌਜ ਦੇ ਦਸਤੇ ਨੂੰ ਸਿੱਧਾ ਭਾਈ ਸਾਹਿਬ ਦੇ ਰਵਿਦਾਸ ਨਗਰ ਨੂੰ ਤੁਰ ਪਿਆ ਵੀ ਜਾ ਕੇ ਪੁੱਛਾਂ ਤਾਂ ਸਹੀ ਵੀ ਲੁੱਟਿਆ ਕੀ ਗਿਆ, ਉਦੋਂ ਬਾਅਦ ਮੜਾਉਣ ਦੀ ਗੱਲ ਕਰਾਂਗੇ। ਇਹ ਉਹਦੇ ਮਨ ਦੇ ਖਿਆਲ ਆਇਆ।
ਲਾਪਰ ਤੇ ਤੁਰ ਨਹੀਂ ਧਾਵਾ,
ਤੁਰ ਨਾਮ ਹੈ ਜਲਦੀ ਦਾ, ਧਾਵਾ ਨਾਮ ਹੈ ਦੌੜਨ ਦਾ, ਜਣੀ ਇੰਨੀ ਜਲਦੀ ਆਇਆ, ਘੋੜੇ ਭਜਾ ਕੇ ਆਇਆ, ਜਣੀ ਛੇਤੀ ਦੇ ਕੇ ਆਇਆ ਤੇ ਢਿੱਲ ਨਹੀਂ ਕੀਤੀ ਹੈ।
ਪੁਸਕ ਸੈਨ ਆਈ ਜਿਹ ਸਾਥ,
ਤੇ ਕੁਝ ਕੁ ਸੈਨਾ ਸਿਪਾਹੀ ਉਹਦੇ ਨਾਲ ਆਏ ਹਨ।
ਬਹੁਤ ਬਸੂਰਤ ਸੁਣ ਕਰ ਗਾਥ,
ਗਾਥ ਨਾਮ ਕਥਾ ਦਾ, ਕਹਾਣੀ ਦਾ, ਘਟਨਾ ਜਿਹੜੀ ਵਾਪਰ ਗਈ ਵੀ ਸਿਪਾਹੀਆਂ ਨੇ ਭਾਈ ਸਾਹਿਬ ਦਾ ਘਰ ਸਾਰਾ ਲੁੱਟ ਲਿਆ, ਇਹ ਸੁਣ ਕੇ ਬਸੂਰਤ ਨਾਮ ਝੂਰਨ ਦਾ ਹੈ, ਝੋਰਾ ਲੱਗ ਗਿਆ, ਕਹਿੰਦਾ ਓਹੋ ਬੜੇ ਦੁੱਖ ਦੀ ਗੱਲ ਹੈ, ਐਡਾ ਵੱਡਾ ਪਾਪ ਇਹਨਾਂ ਸਿਪਾਹੀਆਂ ਨੇ ਕੀਤਾ ਮੂਰਖਾਂ ਨੇ, ਤੇ ਪਤਾ ਨਹੀਂ ਹੁਣ ਕੀ ਬਣੂਗਾ ਲਾਹੌਰ ਦੇ ਨਾਲ, ਜਿੱਥੇ ਮੈਂ ਰਾਜ ਕਰ ਰਿਹਾ ਤੇ ਇਹਨਾਂ ਨੇ ਤਾਂ ਮੁਸੀਬਤ ਛੇੜ ਦਿੱਤੀ ਮੇਰੇ ਵਾਸਤੇ, ਖੁਦਾ ਦਾ ਕਹਿਰ ਮੇਰੇ ਤੇ ਟੁੱਟਣਾ ਹੈ।
ਰਾਮਦਾਸ ਕੇ ਪਹੁੰਚਿਓ ਗ੍ਰਾਮ,
ਇਹ ਭੁੱਲ ਬਖਸ਼ਾਉਣ ਦੇ ਲਈ ਉੱਥੇ ਪਹੁੰਚਿਆ, ਤੇ ਇੱਥੇ ਦਾ ਸਾਧ ਸਿੰਘ ਜੀ ਐਡੀਆਂ ਐਡੀਆਂ ਅਪੱਧਰ ਕਰਕੇ ਸਰਕਾਰਾਂ ਹਰਿਮੰਦਰ ਸਾਹਿਬ ਤੇ ਤੋਪ ਦੇ ਗੋਲੇ ਦਾਗ ਕੇ ਐਡਾ ਵੱਡਾ ਅਨਰਥ ਕਰਕੇ 1984 ਚ, ਤੇ ਫਿਰ ਵੀ ਮਾਫ਼ੀ ਮੰਗਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਨਹੀਂ ਆਈਆਂ। ਤੇ ਇਹ ਹਾਲਾਂਕਿ ਇਹਨਾਂ ਦਾ ਤਾਂ ਕਸੂਰ ਸੀ, ਜਾਣ ਬੁੱਝ ਕੇ ਕੀਤਾ ਸੀ, ਤੇ ਆਹ ਤਾਂ ਉਹ ਹੈ ਜਿਹਦਾ ਇਹਨੂੰ ਪਤਾ ਹੀ ਨਹੀਂ, ਸਰਕਾਰ ਨੂੰ ਸਿਪਾਹੀਆਂ ਨੇ ਕਰ ਲਿਆ ਸਾ, ਮਾਫ਼ੀ ਮੰਗਣ ਵਾਸਤੇ ਚੱਲ ਪਿਆ, ਸਰਕਾਰ ਮਾਫ਼ੀ ਮੰਗਣ ਵਾਸਤੇ ਭਾਈ ਸਾਹਿਬ ਦੇ ਦੁਆਰੇ ਤੇ ਆ ਗਏ, ਅਰ ਬਸੂਰਤ ਝੂਰ ਰਹੇ ਕਿ ਬਹੁਤ ਅਨਰਥ ਹੋ ਗਿਆ ਹੈ।
ਲਗਨ ਪੈਰ ਹੋਏ ਪ੍ਰਵੇਸ਼ੋ ਧਾਮ,
ਇਹ ਹੈ ਤਰੀਕਾ ਬਖਸ਼ਾਉਣ, ਨੰਗੇ ਪੈਰ ਜੁੱਤੀ ਨਹੀਂ ਪਾਈ ਹੈ, ਜਿਵੇਂ ਅਕਬਰ ਗੁਰੂ ਅਮਰਦਾਸ ਮਹਾਰਾਜ ਦੇ ਦੁਆਰੇ ਤੇ ਆਇਆ ਸੀ, ਨੰਗੇ ਪੈਰੀ ਚੱਲ ਕੇ ਆਇਆ ਮਹਾਰਾਜ ਸਾਹਿਬ ਤੱਕ। ਤੇ ਨੇ ਜੁੱਤੇ ਲਾ ਦਿੱਤੇ, ਨੰਗੇ ਪੈਰੀ ਚੱਲ ਕੇ ਆਇਆ ਭਾਈ ਸਾਹਿਬ ਦੇ ਕੋਲ,
ਬੈਠੇ ਰਾਮ ਕੌਰ ਟਿਕ ਗਯੋ,
ਜਿੱਥੇ ਭਾਈ ਰਾਮ ਕੌਰ ਜੀ ਬੈਠੇ ਸਨ ਉਹਨਾਂ ਦੇ ਕੋਲ ਚਲਾ ਗਿਆ।
ਹੱਥ ਜੋੜ ਨਮਰੀ ਬਹ ਪਹਿਓ,
ਦੋਨੇ ਹੱਥ ਜੋੜੇ, ਉਹ ਆਪਣੀ ਭਾਸ਼ਾ ਸਿਜਦਾ ਕਹਿੰਦੇ ਨੇ, ਆਪਾਂ ਨਮਸਕਾਰ ਕਹਿੰਦੇ ਹਾਂ, ਗੱਲ ਹੋਈ ਹੈ। ਆ ਕੇ ਭਾਈ ਸਾਹਿਬ ਨੂੰ ਨਮਸਕਾਰ ਕੀਤੇ,
ਚਰਨ ਸਪਰਸ਼ਨ ਕਰ ਕਰ ਸੰਗ,
ਇੱਕ ਵਾਰੀ ਨੀ ਕਈ ਵਾਰੀ ਚਰਨਾਂ ਨੂੰ ਹੱਥ ਲਾਇਆ, ਮੁੜ ਮੁੜ ਕੇ ਬਾਰ ਬਾਰ ਚਰਨ ਸਪਰਸ਼ ਕੀਤੇ।
ਬੰਧਨ ਕੀਨ ਤ੍ਰਸਤ ਮਨ ਭੰਗ,
ਨਮਸਕਾਰ ਵੀ ਕੀਤੀ ਹੈ ਪਰ ਬਹੁਤ ਡਰ ਹੈ ਮਨ ਦੇ ਅੰਦਰ, ਬਹੁਤ ਵੱਡਾ ਭੈ ਹੈ।
ਮੁਖ ਤੇ ਸ਼ਰਾਪ ਦੇਹ ਕੁਛ ਨਹੀਂ,
ਤੇ ਮੁਖ ਤੇ ਕਿਤੇ ਕੋਈ ਸ਼ਰਾਪ ਨਾ ਦੇ ਦੇ। ਸਾਧ ਸਿੰਘ ਜੀ, ਇਹ ਅਵਸਥਾ ਦਾ ਉਹਨਾਂ ਲੋਕਾਂ ਨੂੰ ਪਤਾ ਹੈ ਜਿਹਨੇ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕੀਤੇ ਹੋਣ, ਔਰ ਜਿਨ੍ਹਾਂ ਦੇ ਬਚਨ ਜੋ ਕਹਿ ਦੇਣ ਉਹੀ ਸੰਪੂਰਨ ਹੋਣ, ਤੇ ਉੱਥੇ ਫਿਰ ਸਾਧ ਸਿੰਘ ਜੀ ਬੜੇ ਬੜੇ ਰਾਜੇ ਲੋਕ, ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ ਸੀ ਜਿਸ ਵੇਲੇ, ਇਹ ਅੰਦਰ ਇਹਦੇ ਸ਼ੁਰੂ ਤੋਂ ਜਦ ਤੇ ਰਾਜਨੀਤਿਕ ਜ਼ਿੰਦਗੀ ਵਿੱਚ ਆਇਆ, ਕਿਉਂਕਿ ਗਿਆ ਇੱਧਰੋਂ ਸੀ ਤੇ ਧਰਮੀ ਖਿਆਲ ਤਾਂ ਹੈ ਹੀ ਸੀ, ਮਹਾਂਪੁਰਸ਼ਾਂ ਦਾ ਮੇਲੀ ਸੀ, ਤੇ ਇਹਨੇ ਮਨ ਦੀ ਇੱਛਾ ਪ੍ਰਗਟਾਈ ਵੀ ਮੈਂ ਨਥਲ ਪਰਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਕਰੇ। ਸੰਤ ਬਾਬਾ ਅਜੀਤ ਸਿੰਘ ਜੀ ਹੋਏ ਤੇ ਸਰਕਾਰੀ ਤੌਰ ਤੇ ਪ੍ਰਬੰਧ ਹੋਇਆ, ਜਦੋਂ ਮੁੱਖ ਮੰਤਰੀ ਨੇ ਆਉਣਾ ਹੋਵੇ ਸਾਰੇ ਪ੍ਰਬੰਧ ਜਿਹੜੇ ਸਾਧ ਸਿੰਘ ਜੀ ਵੱਡੇ ਪੱਧਰ ਤੇ ਹੋਏ, ਭੀੜ ਭੜੱਕਾ ਹੋਣ ਲੱਗਿਆ ਤੇ ਮਹਾਂਪੁਰਸ਼ ਇੱਕ ਰਸ ਬਿਰਤੀ ਚ ਮੰਜੇ ਦੇ ਉੱਤੇ ਕਦੇ ਦਰੀ ਵਿਛਾਈ ਹੁੰਦੀ ਸੀ, ਕਦੇ ਉਹ ਵੀ ਨਹੀਂ ਸੀ ਹੁੰਦੀ। ਮੈਂ ਤਾਂ ਕਈ ਵਾਰੀ ਨੰਗਾ ਦੇਖਿਆ ਮੰਜਾ, ਉਹਦੇ ਉੱਤੇ ਬੈਠੇ ਹੁੰਦੇ ਸੀ ਘਰੋੜੇ ਮੰਜੇ ਤੇ। ਚਾਹੇ ਕੋਈ ਬੈਰੀ ਆ ਜਾਵੇ, ਚਾਹੇ ਮਿੱਤਰ ਆ ਜਾਵੇ, ਚਾਹੇ ਰਾਜਾ ਆ ਜਾਵੇ, ਕੰਗਾਲ ਵੇ, ਬਿਰਤੀ ਇੱਕ ਸਮਾਨ ਸਾਰਿਆਂ ਵਾਸਤੇ, ਮਿਲਣਾ ਇੱਕ ਸਾਰ ਸਾਰਿਆਂ ਨੂੰ। ਹਾਂ, ਭਾਵਨਾ ਅਨੁਸਾਰ ਜ਼ਰੂਰ ਫਰਕ ਰਹੇ, ਉਹ ਭਾਵਨਾ ਦਾ ਫਲ ਸੀ। ਤੇ ਬਿਰਤੀ ਥੋੜ੍ਹੀ ਜਿਹੀ ਹੇਠਾਂ ਕਰਕੇ ਕਹਿੰਦੇ ਸਾਊ, ਇਹ ਉਸ ਇਲਾਕੇ ਦੀ ਬੋਲੀ ਹੈ, ਮੋਰਿੰਡੇ ਦੇ ਆਲੇ ਦੁਆਲੇ ਨਾ ਸਾਊ ਸ਼ਬਦ, ਜਿਵੇਂ ਕਿਤੇ ਭਾਈ ਸ਼ਬਦ ਕਹਿੰਦੇ ਹੈ। ਕਹਿੰਦੇ ਸਾਊ ਕਿਆ ਹੋ ਗਿਆ? ਕਹਿੰਦੇ ਬੜੇ ਲੋਕ ਆਉਂਦੇ ਅੱਜ, ਕੀ ਹੋ ਗਿਆ? ਕਹਿੰਦੇ ਮਹਾਰਾਜ ਗਿਆਨੀ ਜੈਲ ਸਿੰਘ ਆ ਰਿਹਾ, ਚੁੱਪ ਕਰ ਗਏ। ਇਹਨੇ ਨੂੰ ਸਾਧ ਸੀ ਗਿਆਨੀ ਜੈਲ ਸਿੰਘ, ਟੋਕਰੀਆਂ ਫਲਾਂ ਦੀਆਂ, ਤੇ ਉਹ ਥਾਣੇਦਾਰ ਮੂਹਰੇ ਥੋੜਾ ਜਿਹਾ ਚਾਪਲੂਸੀ ਜ਼ਿਆਦੇ ਇਹਨਾਂ ਲੋਕਾਂ ਨੂੰ ਆਦਤ ਹੁੰਦੀ ਹੈ, ਤੇ ਮਹਾਂਪੁਰਸ਼ਾਂ ਦੇ ਕੋਲ ਆ ਕੇ ਤੇ ਉਹ ਲੱਗਿਆ ਕਹਿਣ, ਕਹਿੰਦੇ ਜੀ ਮੁੱਖ ਮੰਤਰੀ ਆਇਆ ਜੀ, ਗਿਆਨੀ ਜੈਲ ਸਿੰਘ ਆਇਆ, ਸੰਤ ਬੋਲੇ ਹੀ ਨਹੀਂ। ਤੇ ਕਹਿੰਦੇ ਮਹਾਰਾਜ ਵੀ ਆਹ ਪ੍ਰਸ਼ਾਦ ਹੈ ਵੀ ਇਹਦੇ ਚੋਂ ਥੋੜਾ ਜਿਹਾ ਤੁਸੀਂ ਛਕ ਲਓ। ਕਹਿੰਦੇ ਨਹੀਂ ਸਾਊ, ਮੇਰੇ ਛਕਣ ਵਾਲਾ ਨਹੀਂ ਹੈ। ਤੇ ਉਹ ਗਿਆਨੀ ਜੈਲ ਸਿੰਘ ਵੀ ਹੈਰਾਨ, ਹੇਠਾਂ ਭੁੰਜੇ ਬੈਠਾ ਤੇ ਮਹਾਂਪੁਰਖ ਬਣਗੇ ਤੇ ਬੈਠੇ ਆ, ਕਹਿੰਦੇ ਸਾਊ ਮੇਰੇ ਛਕਣ ਵਾਲਾ ਨਹੀਂ ਹੈ। ਗਿਆਨੀ ਜੈਲ ਸਿੰਘ ਕਹਿੰਦਾ ਮਹਾਰਾਜ ਹੱਥ ਹੀ ਲਾ ਦਿਓ। ਕਹਿੰਦੇ ਮੇਰੇ ਹੱਥ ਵੀ ਲਾਉਣ ਵਾਲਾ ਨਹੀਂ ਹੈ। ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸ਼ੰਕ, ਜੋ ਜਨ ਨਿਰਦਾਵੇ ਰਹੇ ਸੋ ਗਣੈ ਇੰਦਰ ਕੋ ਰੰਕ। ਇਹ ਬ੍ਰਹਮ ਗਿਆਨੀ ਸਾਧ ਸਿੰਘ ਜੀ, ਅੱਜ ਕੱਲ੍ਹ ਬ੍ਰਹਮ ਗਿਆਨੀ ਕਹਾਉਣ ਵਾਲੇ ਮਿਨਿਸਟਰਾਂ ਦੇ ਆਲੇ ਦੁਆਲੇ ਚੱਕਰ ਕੱਟਦੇ ਫਿਰਦੇ ਦੇਖੇ ਜਾਂਦੇ ਹੈ, ਮਿਨਿਸਟਰਾਂ ਦੀਆਂ ਕੋਠੀਆਂ, ਰਾਜਨੀਤ ਲੋਕਾਂ ਦੀਆਂ ਚਾਹ ਪਲੂਸੀਆਂ ਕਰਦੇ ਦੇਖੇ ਜਾਂਦੇ ਆ, ਤੇ ਕਾਹਦੇ ਬ੍ਰਹਮ ਗਿਆਨ ਕਾਹਦਾ ਰਹਿ ਗਿਆ? ਸਾਧ ਸਿੰਘ ਜੀ, ਆਮ ਇੱਕ ਸਿੱਖਾਂ ਵਾਲੀ ਅਣਖ ਵੀ ਖਤਮ ਕਰ ਲਈ ਇਹਨਾਂ ਲੋਕਾਂ ਨੇ। ਤੋ ਇਸ ਕਰਕੇ ਸਾਧ ਸਿੰਘ ਜੀ ਉਸੇ ਤਰ੍ਹਾਂ ਜਿਵੇਂ ਆਇਆ ਬ੍ਰੰਗ ਚਿੱਠੀ ਮੰਗੋ ਮੁੜ ਗਿਆ, ਉੱਥੇ ਨਾ ਉਹਦੇ ਪ੍ਰਸ਼ਾਦ ਨੂੰ ਹੱਥ ਵੀ ਨਹੀਂ ਲਾਇਆ। ਤੇ ਬਾਬਾ ਠਾਕੁਰ ਸਿੰਘ ਜੀ ਕਲਕੱਤੇ ਗਏ ਹੋਏ ਸਨ, ਦੱਸਦਾ ਸਰੀਰ ਵੀ ਮੇਰੇ ਅੱਖਾਂ ਦੇ ਸਾਹਮਣੇ ਦੇਖਣ ਦੀ ਗੱਲ ਹੈ, ਏਸ਼ੀਆ ਦਾ ਸਭ ਤੋਂ ਦੁੱਧ ਦਾ ਵੱਡਾ ਵਪਾਰੀ, ਉਹਨਾਂ ਸਮਿਆਂ ਦੇ ਅੰਦਰ 20,000 ਮੱਝ ਦੁੱਧ ਦੇਣ ਵਾਲੀ ਉਹਦੇ ਫਾਰਮ ਦੇ ਵਿੱਚ ਸੀ, ਬਹੁਤ ਪੁਰਾਣੀ ਗੱਲ ਹੈ। ਗਾਵਾਂ ਕਿੰਨੀਆਂ ਸੀ ਇਹਦਾ ਮੈਨੂੰ ਪਤਾ ਨਹੀਂ, ਮੈਂ ਮੱਝਾਂ ਦਾ ਪਤਾ। ਤੇ 100 ਟੈਂਕਰ ਤੇਲ ਵਾਲਾ ਉਸ ਵੇਲੇ ਉਹਦੇ ਕੋਲ ਸੀ ਤੇ ਉਹਨਾਂ ਸਮਿਆਂ ਦੇ ਅੰਦਰ ਇੱਕ ਦਿਨ ਦੀ 1 ਲੱਖ ਰੁਪਈਆ ਬਚਤ ਸੀ ਉਸ ਬੰਦੇ ਨੂੰ। ਤੇ ਜਿਸ ਵੇਲੇ ਘਰ ਲੈ ਕੇ ਗਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਪਿੰਡਰਾਂ ਵਾਲੇ ਦੇ ਪੋਤਰੇ ਗਿਆਨੀ ਅਵਤਾਰ ਸਿੰਘ ਜੀ ਵੀ ਨਾਲ ਸਨ ਤੇ ਪ੍ਰਸ਼ਾਦਾ ਛਕਾਇਆ ਤੇ ਬਾਬਿਆਂ ਨੂੰ ਕੰਬਲ ਇਹੋ ਜਿਹਾ ਭੇਟ ਕੀਤਾ ਵੀ ਕੰਬਲ ਉਹਨੇ ਭੇਟ ਕੀਤਾ ਦੇਖਣ ਵਾਲਿਆਂ ਨੂੰ ਸ਼ਰਮ ਆਵੇ ਵੀ ਇਹਦੇ ਨਾਲ ਨਾ ਦਿੰਦਾ ਉਹ ਚੰਗਾ ਸੀ। ਜਿਹੜੇ ਸੜਕਾਂ ਤੇ ਆਮ ਗਰੀਬ ਲੋਕ ਬੈਠੇ ਆ ਨਾ ਜਿਹਨਾਂ ਕੋਲ ਬਸਤਰ ਨੀ ਕੋਈ, ਇਹੋ ਜਿਹਾ ਕੰਬਲ ਉਹਨਾਂ ਨੂੰ ਵੀ ਨੀ ਕੋਈ ਦਿੰਦਾ ਤਾਂ ਨਹੀਂ ਆ, ਕਹਿੰਦਾ ਵੀ ਕੋਈ ਚੱਜਦਾ ਤਾਂ ਦੇ ਦੇ ਲਿਆ ਕੇ ਮੂਹਰੇ ਰੱਖ ਦੇ। ਬਾਬੇ ਨੂੰ ਕਹਿੰਦੇ ਪ੍ਰਸ਼ਾਦਾ ਛਕੋ, ਕਹਿੰਦੇ ਨਾ ਮੈਂ ਨੀ ਛਕਣਾ ਮੈਂ ਨੀ ਛਕਣਾ। ਚਲੋ ਜੀ ਅਸੀਂ ਤਾਂ ਛਕਿਆ ਪਰ ਬਾਬਿਆਂ ਨੇ ਨਹੀਂ ਛਕਿਆ। ਤੇ ਬਾਅਦ ਕਹਿੰਦੇ ਜੀ ਅਰਦਾਸ ਕਰੋ, ਹੱਥ ਜੋੜੀ ਖੜਾ, ਕਹਿੰਦੇ ਜੀ ਮੇਰੇ ਤੇ ਵਕਤ ਪੈ ਗਿਆ ਬਹੁਤ ਵੱਡਾ। ਅਸੀਂ ਕਿਹਾ ਵੀ ਵਕਤ ਤਾਂ ਇਹੋ ਜਿਹੇ ਤੇ ਪੈਂਦਾ ਹੀ ਹੁੰਦਾ, ਜਿਹਨੂੰ ਇੰਨੀ ਚੱਜ ਨਹੀਂ ਇਹਦੇ ਨਾਲ ਲਿਆਉਂਦੇ ਹੀ ਨਾ, ਇਹ ਤਾਂ ਬੁਲਾ ਕੇ ਨਿਰਾਦਰ ਕਰਨ ਵਾਲੀ ਗੱਲ ਹੈ। ਸਾਧੂ ਕੋਈ ਪਦਾਰਥਾਂ ਦੇ ਭੁੱਖੇ ਥੋੜ੍ਹੀ ਨੇ। ਤੇ ਕੋਲੇ ਸਾਡੇ ਗੁਰਮੁਖੜੇ ਸਨ ਜਿਹੜੇ, ਕਹਿੰਦੇ ਜੀ ਮੈਂ ਦੱਸਦਾ ਵਕਤ ਕੀ ਪੈ ਗਿਆ, ਇਨਕਮ ਟੈਕਸ ਵਾਲਿਆਂ ਦਾ ਛਾਪਾ ਪੈ ਗਿਆ, ਕਹਿੰਦੇ 20 ਕੁਇੰਟਲ ਸੋਨਾ ਫੜਿਆ ਗਿਆ ਇਹਦੇ ਕੋਲੋਂ ਜਿਹੜਾ ਹਿਸਾਬ ਕਿਤਾਬ ਦੇ ਜੁਨੀ ਸੀ। ਬਈ ਹੋਰ ਵੀ ਹੈਰਾਨੀ ਦੀ ਗੱਲ ਹੋਈ। ਚਲੋ ਜੀ ਜੈਸੀ ਭਾਵਨਾ ਬਈ ਸੱਚੇ ਪਾਤਸ਼ਾਹ ਜਾ ਫੜ ਲਾ ਹੋਈ। ਉਦੋਂ ਬਾਅਦ ਕਹਿੰਦੇ ਜੀ ਫਾਰਮ ਚ ਲੈ ਕੇ ਜਾਣਾ, ਉਹਦੇ ਮਨ ਦੇ ਵਿੱਚ ਕੋਈ ਨਾ ਕੋਈ ਚੀਜ਼ ਖਿਲਾਉਣੀ ਹੈ ਬਾਬਿਆਂ ਨੂੰ, ਬਾਬੇ ਠਾਕੁਰ ਸਿੰਘ। ਉੱਥੇ ਚਲੇ ਗਏ ਜਾ ਕੇ, ਕਹਿੰਦੇ ਜੀ ਪਤਾਸਿਆਂ ਦਾ ਪ੍ਰਸ਼ਾਦ ਲੈ ਆਉਂਦਾ, ਕਹਿੰਦੇ ਮਹਾਰਾਜ ਇਹ ਲੈ ਲਓ। ਕਹਿੰਦੇ ਮੈਂ ਨਹੀਂ ਲੈਣਾ, ਮੈਂ ਲੈਣਾ ਵਰਤਾ ਦਿਓ ਇੱਥੇ। ਬਾਬਿਆਂ ਨੂੰ ਜ਼ੋਰ ਲਾ ਲਿਆ ਵੀ ਹੱਥ ਹੀ ਲਾ ਦਿਓ, ਹੱਥ ਵੀ ਨਹੀਂ ਲਾਇਆ ਬਾਬੇ ਠਾਕੁਰ ਸਿੰਘ ਨੇ। ਮੇਰੇ ਮਨ ਦੇ ਵਿੱਚ ਸ਼ੰਕਾ ਆਈ ਵੀ ਇਹ ਵੀ ਪ੍ਰਸ਼ਾਦ ਸੀ ਵੀ ਐਸਾ ਕਿਉਂ ਹੋਇਆ। ਉਹ ਬਾਅਦ ਚ ਪਤਾ ਲੱਗਿਆ, ਕਹਿੰਦੇ ਵੀ ਜਿਹੜੀ ਮੱਝ ਮਰ ਜਾਂਦੀ ਆ ਉੱਥੇ ਵੱਢ ਕੇ ਨਾ ਵੱਢ ਟੋਕੇ ਉਹਦਾ ਮਾਸ ਵੀ ਵੇਚਦਾ, ਕੀ ਕਰੂਗਾ ਇਸੇ ਪੈਸੇ ਨੂੰ ਭਾਈ। ਤੇ ਜਿਹੜੇ ਇਸ ਤਰ੍ਹਾਂ ਦੇ ਸਾਧ ਸੀ ਸਤਪੁਰਸ਼ ਹੈ, ਉਹਨਾਂ ਦੀ ਬਿਰਤੀ ਇਸ ਕਿਸਮ ਦੀ ਹੁੰਦੀ ਹੈ, ਪਰ ਸਚੇਤ ਅੰਦਰੋਂ ਸਿਆਣੇ ਹੁੰਦੇ ਨੇ ਗੁਰਸਿੱਖ। ਤੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੂੰ ਹਰ ਇੱਕ ਸੁਭ ਤੇ ਨਿਆਰੀ ਬਿਰਤੀ ਹੈ। ਤੇ ਹੁਣ ਸੂਬਾ ਹੱਥ ਬਣੀ ਖੜਾ ਹੈ, ਸੂਬਾ ਲਾਹੌਰ, ਲੱਤਾਂ ਕੰਬਦੀਆਂ, ਦੋਨੇ ਹੱਥ ਜੋੜੇ ਨੇ ਕਿ ਮੈਂ ਭੁੱਲ ਬਖਸ਼ਾ ਲਵਾਂ।
ਕਰਿਓ ਰਹਿਓ ਡਰ ਉਰ ਧਰ ਮਾਹੀ,
ਡਰ ਰਿਹਾ ਹਿਰਦੇ ਦੇ ਵਿੱਚ ਡਰ ਹੈ ਬਹੁਤ ਵੱਡਾ, ਤੇ ਖੜਾ ਹੀ ਰਿਹਾ ਬੈਠਿਆ ਨਹੀਂ ਹੈ।
ਸਹਿਜ ਸੁਭਾਅ ਰਹੇ ਸੋ ਵੈਸੇ,
ਸਹਿਜ ਸੁਭਾਅ ਬੈਠੇ ਰਹੇ ਭਾਈ ਰਾਮ ਕੌਰ ਜੀ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪਿਆ, ਖੜਾ ਤਾਂ ਖੜਾ ਰਹੇ। ਤੋ ਇਸ ਪ੍ਰਕਾਰ ਸਾਧ ਸਿੰਘ ਜੀ ਬੈਠੇ ਰਹੇ ਹਨ।
ਕਿਸ ਕੋ ਬਾਕ ਨਾ ਭਾਕਿਓ ਕੈਸੇ,
ਉਹਨੂੰ ਕੋਈ ਵਚਨ ਨਹੀਂ ਕਿਹਾ। ਜਿਵੇਂ ਗੁਰੂ ਅੰਗਦ ਦੇਵ ਜੀ ਦੇ ਕੋਲ ਸਾਧ ਸਿੰਘ ਜੀ ਜਿਸ ਵੇਲੇ ਹਮਾਯੂ ਬਾਦਸ਼ਾਹ ਆਇਆ, ਮਹਾਰਾਜ ਬੱਚਿਆਂ ਨਾਲ ਪਰਚੇ ਹੋਏ ਖੰਡੂਰ ਸਿੰਘ, ਸ਼ੇਰ ਸ਼ਾਹ ਸੂਰੀ ਨੇ ਰਾਜ ਖੋਲਿਆ ਸੀ ਇਹਦੇ ਕੋਲ, ਕਹਿੰਦਾ ਮੈਂ ਜਾ ਕੇ ਪੁੱਛਾਂ ਵੀ ਗੁਰੂ ਨਾਨਕ ਸਾਹਿਬ ਨੇ ਤਾਂ 7 ਪੀੜ੍ਹੀਆਂ ਦਿੱਤਾ ਸੀ ਰਾਜ, ਵੀ ਇਹ ਦੂਜੀ ਪੀੜ੍ਹੀ 'ਚ ਖਤਮ ਹੋ ਗਿਆ, ਵੀ ਗੁਰੂ ਨਾਨਕ ਸਾਹਿਬ ਦਾ ਬਚਨ ਇਹ ਝੂਠਾ ਕਿਉਂ ਹੋ ਗਿਆ, ਇਹ ਫੁਰਨਾ ਲੈ ਕੇ ਆ। ਮਹਾਰਾਜ ਨੇ ਉਹਦੇ ਕੋਲ ਨਹੀਂ ਦੇਖਿਆ ਵੀ ਨਹੀਂ, ਭਾਵਨਾ ਦੇਖਦੇ ਸੀ, ਖੜਾ ਰਿਹਾ ਗੁੱਸਾ ਆ ਗਿਆ। ਉਸ ਵੇਲੇ ਕਿਰਪਾਨ ਨੂੰ ਹੱਥ ਪਾ ਲਿਆ, ਕਹਿੰਦਾ ਇਹਦਾ ਇਹਨਾਂ ਦਾ ਸਿਰ ਲਾ ਦਿਆਂ, ਕਹਿੰਦਾ ਨਿਆਣਿਆਂ ਨਾਲ ਤਾਂ ਪਰਚੇ ਹੋਏ ਨਾ ਹਿੰਦੁਸਤਾਨ ਦਾ ਬਾਦਸ਼ਾਹ, ਮੈਂ ਕਹਿੰਦਾ ਮੇਰੇ ਕੋਲ ਨਹੀਂ ਝਾਕੇ ਵੀ ਨਹੀਂ। ਉਹ ਜਦ ਕਿਰਪਾਨ ਦੇ ਮੁੱਠੇ ਨੂੰ ਹੱਥ ਪਾਇਆ, ਵਿੱਚੇ ਕਿਰਪਾਨ ਉੱਥੇ ਹੱਥ ਉੱਤੇ ਨਾਲ ਹੀ ਜਕੜਿਆ ਗਿਆ, ਕਿਰਪਾਨ ਤਾਂ ਕੀ ਨਿਕਲਣੀ ਸੀ, ਹੱਥ ਵੀ ਚਿਪਕ ਗਿਆ ਨਾਲ। ਫਿਰ ਮਹਾਰਾਜ ਨੇ ਨੇਤਰ ਕੀਤੇ, ਕਹਿੰਦੇ ਕੱਢ ਕਿਰਪਾਨ, ਕੱਢੀ ਕਿਉਂ ਨਹੀਂ, ਸਿਰ ਲਾਉਣਾ ਚਾਹੁੰਦਾ ਸਾਡਾ, ਇਹ ਗੁਰੂ ਨਾਨਕ ਦੀ ਗੱਦੀ ਹੈ। ਕਹਿੰਦੇ ਜਿੱਥੇ ਕਿਰਪਾਨ ਚੱਲਣੀ ਸੀ ਉੱਥੇ ਤਾਂ ਕੈਰ ਹੋ ਕੇ ਬੁਜ਼ਦਲ ਹੋ ਕੇ ਨੱਠਿਆ ਆਇਆ ਮੇਰੇ ਕੋਲ ਨੂੰ, ਤੇ ਇੱਥੇ ਆ ਕੇ ਫਕੀਰਾਂ ਤੇ ਕਿਰਪਾਨਾਂ ਕੱਢਦਾ। ਕਹਿੰਦਾ ਜੀ ਬਖਸ਼ ਲਓ। ਚਲੋ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਉਹਦਾ ਹੱਥ ਠੀਕ ਹੋ ਗਿਆ। ਨਿਮਰ ਹੋ ਕੇ ਬੇਨਤੀ ਕੀਤੀ, ਮਹਾਰਾਜ ਵੀ ਇਸ ਤਰ੍ਹਾਂ ਮੈਂ ਤਾਂ ਆਹ ਪੁੱਛਣ ਆਇਆ ਸੀ। ਕਹਿੰਦੇ ਜੇ ਕਿਰਪਾਨ ਨੂੰ ਹੱਥ ਨਾ ਪਾਉਂਦਾ ਹੁਣੇ ਰਾਜ ਦੇ ਦਿੰਦੇ ਵਾਪਸ, ਕਹਿੰਦੇ ਹੁਣ ਟਾਈਮ ਲੱਗੂਗਾ। ਉਹ ਇਸ ਤਰ੍ਹਾਂ ਗੁਰੂ ਪੀਰਾਂ ਵਾਸਤੇ ਜਾਂ ਗੁਰੂ ਪੀਰਾਂ ਦੇ ਜਿਹੜੇ ਇਸ ਤਰ੍ਹਾਂ ਦੇ ਨਿਵਾਜੇ ਹੋਏ ਨੇ ਉਹਨਾਂ ਦਾ ਇੱਕੋ ਹੀ ਸੁਭਾਅ ਹੁੰਦਾ, ਜਿਹਾ ਜਿਹਾ ਗੁਰੂ ਦਾ ਸੁਭਾਅ ਹੈ ਗੁਰਸਿੱਖਾਂ ਦਾ ਵੀ ਹੋਇਆ ਸੁਭਾਅ। ਤੇ ਇਸ ਕਰਕੇ ਫਿਰ ਭਾਈ ਸਾਹਿਬ ਜੀ ਇੱਕ ਰਸ ਉਸੇ ਤਰ੍ਹਾਂ ਬਿਰਤੀ ਦੇ ਵਿੱਚ ਬੈਠੇ ਰਹੇ।
ਜਿਸ ਕੋ ਬਾਖ ਨਾ ਪਾਕਿਓ ਕੈਸੇ,
ਕੋਈ ਵਚਨ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਵੀ ਤੂੰ ਕੌਣ ਹੈ, ਕਿੱਥੋਂ ਆਇਆ।
ਜਵੇ ਖਾਨ ਜਾਨੀ ਮਨ ਮਾਹੇ,
ਨੇ ਮਨ ਦੇ ਵਿੱਚ ਜਾਣ ਲਈ ਹੈ।
ਬਿਨਾ ਬੁਲਾਏ ਬੁਲਹ ਨਾ ਹੈ,
ਇਹਨਾਂ ਨੇ ਤਾਂ ਨਹੀਂ ਬੋਲਣਾ ਜਿੰਨਾ ਚਿਰ ਬੁਲਾਵਾਂ ਨਾ, ਇਹ ਤਾਂ ਮੈਨੂੰ ਬੁਲਾਉਣਾ ਪੈਣਾ ਇਹਨਾਂ ਨੂੰ।
ਬਹੁਤ ਦੀਨਤਾ ਸਾਤ ਬਖਾਨੀ,
ਫਿਰ ਵੀ ਬਹੁਤ ਘਗਿਆ ਕੇ ਦੋਨੇ ਹੱਥ ਜੋੜ ਕੇ ਇਉਂ ਫਿਰ ਬੇਨਤੀ ਕਰਨ ਲੱਗਾ।
ਮੋਹੇ ਬੇਖਬਰੀ ਤੇ ਕਿਰਤ ਠਾਨੀ,
ਕਹਿੰਦਾ ਮਹਾਰਾਜ ਬਖਸ਼ ਲਓ ਵੀ ਮੇਰੀ ਬੇਖਬਰੀ ਦੇ ਵਿੱਚ ਐਸਾ ਮਾੜਾ ਕੰਮ ਹੋ ਗਿਆ, ਪਰ ਮੈਨੂੰ ਪਤਾ ਨਹੀਂ ਸੀ, ਪਤਾ ਲੱਗਦੇ ਮੈਂ ਤਾਂ ਆਇਆ ਮਾਫ਼ੀ ਮੰਗਣ।
ਭਈ ਅਵਗਿਆ ਅਦਕ ਤੁਮਾਰੀ,
ਤੁਹਾਡੇ ਘਰ ਦੀ ਅਵਗਿਆ ਹੋ ਗਈ, ਅਪਮਾਨ ਹੋ ਗਿਆ ਬਹੁਤ ਵੱਡਾ ਸਾਡੇ ਸਿਪਾਹੀਆਂ ਤੋਂ।
ਤੁਰਕ ਅਜਾਨ ਨਾ ਕੀਨੇ ਚਿਨਾਰੀ,
ਚਿਨਾਰੀ ਨਾ ਹੁੰਦਾ, ਫਾਰਸੀ ਦਾ ਸ਼ਬਦ ਹੈ ਚਿਨਾਰੀ, ਜਾਣ ਪਹਿਚਾਣ। ਉਹਨਾਂ ਨੂੰ ਪਤਾ ਹੀ ਨਹੀਂ ਸੀ, ਚਿਨਾਰੀ ਨਹੀਂ ਸੀ ਉਹਨਾਂ ਨੂੰ, ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਘਰ ਦੇ ਵਿੱਚੋਂ ਲੁੱਟਣਾ ਤਾਂ ਕਿਸੇ ਨੂੰ ਵੀ ਯੋਗ ਨਹੀਂ, ਪਰ ਇਹ ਤਾਂ ਗੁਰੂ ਘਰ ਸੀ।
ਮਿਲ ਮੂਰਖ ਇਕੱਠੇ ਹੋਏ ਆਏ,
ਉਹ ਮੂਰਖ ਇਕੱਠੇ ਹੋ ਕੇ ਉਹਨਾਂ ਨੇ ਐਸਾ ਪਾਪ ਕਰ ਲਿਆ ਮਹਾਰਾਜ,
ਜਿਹਨੂੰ ਅਖਾਜ ਖਾਜ ਲਖ ਪਾਏ,
ਜਿਹਨਾਂ ਨੇ ਇਹ ਵੀ ਨਹੀਂ ਦੇਖਣਾ ਵੀ ਇਹ ਖਾਣ ਯੋਗ ਵਸਤੂ ਹੈ ਜਾਂ ਨਾ ਖਾਣ ਯੋਗ ਹੈ, ਪਵਿੱਤਰ ਅਪਵਿੱਤਰ ਹੈ।
ਲੁੱਟੇ ਗ੍ਰਾਮ ਰੋ ਧਾਮ ਤੁਮਾਰੇ,
ਸਾਰਾ ਨਗਰ ਤੇ ਤੁਹਾਡਾ ਘਰ ਮਹਾਰਾਜ ਲੁੱਟਿਆ ਹੈ ਉਹਨਾਂ ਨੇ।
ਸਭ ਸਜਾਏ ਕੇ ਉਚਿਤ ਵਿਚਾਰੇ,
ਮੈਂ ਜਾਣ ਲਿਆ ਵੀ ਸਜ਼ਾ ਦੇ ਉਚਿਤ ਹੈਗੇ, ਡੰਨ ਤਾਂ ਮੈਂ ਦਿਉਂਗਾ ਉਹਨਾਂ ਨੂੰ, ਪਰ ਮੈਂ ਤੁਹਾਡੇ ਚਰਨਾਂ ਚ ਇਸ ਕਰਕੇ ਆਇਆ ਹਾਂ।
ਆਪ ਕਿਰਪਾ ਕਰਕੇ ਫਰਮਾਓ,
ਆਪ ਮਹਾਰਾਜ ਕਿਰਪਾ ਕਰਕੇ ਦੱਸ ਦਿਓ,
ਗਈ ਬਾਤ ਜੋ ਗਈ ਸਕਲ ਬਤਾਓ,
ਜਿਹੜੀਆਂ ਤੁਹਾਡੀਆਂ ਵਸਤੂਆਂ, ਤੁਹਾਡੇ ਭਾਂਡੇ, ਤੁਹਾਡੇ ਵਸਤਰ, ਜੋ ਵੀ ਘਰ ਦਾ ਸਮਾਨ ਉਹਨਾਂ ਨੇ ਲੁੱਟ ਲਿਆ ਨਾ ਫੌਜਾਂ ਨੇ, ਉਹ ਮੈਨੂੰ ਦੱਸੋ ਵੀ ਕੀ ਗਿਆ। ਜਿਹਦੇ ਘਰ ਸਾਧ ਸਿੰਘ ਜੀ ਚੋਰੀ ਹੋ ਜਾਵੇ, ਉਹ ਫਿਰ ਪੁਲਿਸ ਵਾਲੇ ਪੁੱਛਦੇ ਆ ਵੀ ਦੱਸ ਭਾਈ ਲਿਖਾ ਕੀ ਗਿਆ ਤੇਰਾ। ਤੇ ਇਸੇ ਤਰ੍ਹਾਂ ਇਹਨੇ ਪੁੱਛਿਆ ਵੀ ਦੱਸੋ ਬਾਬਾ ਜੀ ਕੀ ਸਮਾਨ ਤੁਹਾਡਾ ਗਿਆ ਹੈ।
ਕਰ ਕਰ ਕੈਦ ਸਭਨ ਕੋ ਲਿਓ,
ਕਹਿੰਦਾ ਕੈਦ ਕਰੂੰਗਾ ਉਹਨਾਂ ਨੂੰ, ਸਮਾਨ ਤਾਂ ਵਾਪਸ ਦਵਾਉਣਾ ਹੀ ਆ ਤੁਹਾਡਾ, ਇਹ ਤਾਂ ਮੇਰੀ ਜ਼ਿੰਮੇਦਾਰੀ ਬਣਦੀ ਹੈ, ਪਰ ਮੈਂ ਸਜ਼ਾ ਵੀ ਦਿਆਂਗਾ ਉਹਨਾਂ ਨੂੰ, ਤਾਂ ਕਿ ਅੱਗੇ ਵਾਸਤੇ ਕੋਈ ਤੁਰਕ ਤੁਹਾਡੇ ਵੱਲ ਮੂੰਹ ਨਾ ਕਰੇ।
ਜੋ ਕੁਛ ਗਈ ਕਹੋ ਸੋ ਦੇਵਾ,
ਹਾਂ ਜਿਹੜੀ ਵਸਤੂ ਤੁਹਾਡੀ ਚਲੀ ਗਈ ਮਹਾਰਾਜ ਉਹ ਮੈਨੂੰ ਦੱਸੋ, ਮੈਂ ਦਵਾ ਦਿਆਂ।
ਆਪਣੀ ਸ਼ਰਨ ਭਰਿਓ ਮੁਝ ਜਾਨ,
ਉਹ ਭਾਈ ਸਾਹਿਬ ਫੇਰ ਬਿਨਾਂ ਬੋਲੇ ਫਿਰ ਬੇਨਤੀ ਕਰਦਾ, ਕਹਿੰਦੇ ਜੀ ਮੈਨੂੰ ਆਪਣੀ ਸ਼ਰਨ ਵਿੱਚ ਆਇਆ ਦੀ, ਹੁਣ ਸ਼ਰਨ ਪਾਲ ਧਰਮ ਹੈ ਤੁਹਾਡਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਰੱਬੀ ਧਰਮ ਹੈ, ਮੈਨੂੰ ਆਪਣੇ ਸ਼ਰਨ ਵਿੱਚ ਆਇਆ ਜਾਣ ਕੇ ਮਹਾਰਾਜ ਬਖਸ਼ ਲੋ।
ਸ਼ਿਮਾ ਕਰੋ ਅਪਰਾਧ ਮਹਾਨ,
ਇਹ ਅਪਰਾਧ ਤਾਂ ਬਹੁਤ ਵੱਡਾ, ਪਰ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਮੈਨੂੰ ਪਤਾ ਵੀ ਨਹੀਂ ਹੈ ਮੇਰੀ ਬੇਖਬਰੀ ਵਿੱਚ ਹੋਇਆ, ਤੇ ਪਰ ਫਿਰ ਵੀ ਮੈਂ ਉੱਥੇ ਦਾ ਸੂਬੇਦਾਰ ਹਾਂ। ਇਹ ਭਾਗੀਦਾਰ ਤਾਂ ਕਹਿੰਦੇ ਜੀ ਸੇਵਕ ਦੇ ਪਾਪ ਦਾ ਭਾਗੀ ਸਵਾਮੀ ਬਣ ਜਾਂਦਾ, ਉਹ ਗੱਲ ਮੇਰੇ ਨਾਲ ਹੋ ਗਈ ਹੈ।
ਸੁਨੇ ਖਾਨ ਕੇ ਬਾਖ ਸੋ ਕਾਨ,
ਉਹ ਵਾਰ ਵਾਰ ਕਹਿਣ ਤੋਂ ਕਿਤੇ ਫੇਰ ਬਿਰਤੀ ਹੇਠਾਂ ਤਾਰੀ ਥੋੜੀ ਜੀ, ਫੇਰ ਵੀ ਉਹ ਥੋੜੇ ਮਾਤਰ ਬਿਰਤੀ ਹੇਠਾਂ ਤਾਰ ਕੇ,
ਦੀਨ ਮਨਾ ਜੋ ਕਰਤ ਬਖਾਨ,
ਕਹਿੰਦੇ ਭਾਈ ਕੀ ਹੋ ਗਿਆ ਤੈਨੂੰ, ਜਿਹੜਾ ਐਵੇਂ ਘਗਿਆਈ ਜਾਂਦਾ, ਕਿੰਨਾ ਚਿਰ ਹੋ ਗਿਆ, ਪਹਿਰ ਹੋ ਗਿਆ ਤੈਨੂੰ, ਮਿੰਨਤਾਂ ਜੀਆਂ ਕਰੀ ਜਾਂਦਾ, ਕੀ ਹੋ ਗਿਆ ਤੈਨੂੰ। ਫੇਰ ਉਹਨੇ ਕਿਹਾ ਮਹਾਰਾਜ ਮੈਨੂੰ ਤਾਂ ਕੁਛ ਨੀ ਹੋਇਆ, ਤੁਹਾਡਾ ਘਰ ਲੁੱਟਿਆ ਗਿਆ, ਜਿਹੜੇ ਸਿਪਾਹੀਆਂ ਨੇ ਲੁੱਟਿਆ, ਮੈਂ ਤਾਂ ਉਹ ਪੁੱਛਣਾ ਵੀ ਕੀ ਲੁੱਟਿਆ ਗਿਆ।
ਉੱਚੋ ਮੁਖ ਕਰ ਨੈਣ ਉਘਾਰੇ,
ਫਿਰ ਸਾਧ ਸਿੰਘ ਜੀ ਉੱਚਾ ਮੂੰਹ ਕਰਕੇ ਨੇਤਰ ਖੋਲੇ, ਫੇ ਭਾਈ ਸਾਹਿਬ ਨੇ ਸਿਰ ਤਾਂ ਨੂੰ ਕੀਤਾ, ਨੇਤਰ ਖੋਲੇ ਹਨ,
ਵਿਖੇ ਤੁਰਕ ਗਨ ਖਰੇ ਅਗਾਰੇ,
ਦੇਖਿਆ ਵੀ ਤੁਰਕਾਂ ਦੀ ਫੌਜ ਖੜੀ ਹੈ, ਤੁਰਕੇਸਰ ਖੜਾ ਜਿਹੜਾ ਲਾਹੌਰ ਦਾ ਸੂਬੇਦਾਰ ਹੈ ਉਹ ਖੜਾ ਹੈ।
ਬ੍ਰਿੰਦ ਤੁਰੰਗ ਮਤੰਗਨ ਬਾਹਰ,
ਬਾਹਰ ਦੇਖਿਆ ਹਾਂਜੀ ਫਿਰ ਬੋਲਿਓ,
ਬ੍ਰਿੰਦ ਤੁਰੰਗ ਮਤੰਗਨ ਬਾਹਰ,
ਬਾਹਰ ਦੇਖਿਆ ਘੋੜੇ ਵੀ ਖੜੇ ਨੇ ਬਹੁਤ ਸਾਰੇ,
ਉਠਤ ਸ਼ਬਦ ਸੁਨੀਅਤ ਗਨ ਜਹਰ,
ਤੇ ਨਾਲ ਹਾਥੀ ਵੀ ਖੜੇ ਹੈ, ਤੇ ਸ਼ਬਦ ਬੜਾ ਹੋ ਰਿਹਾ, ਘੋੜਿਆਂ ਦੀ ਹਣਕਣ ਦਾ ਸ਼ਬਦ ਹੈ, ਹਾਥੀ ਖੜੇ ਝੂਲਦੇ ਆ, ਇਹ ਦੇਖ ਕਰਕੇ ਬੋਲੇ ਫਿਰ
ਖਾਨ ਦਿਸ਼ਾ ਅਵਲੋਕਨ ਕੀਨ,
ਫਿਰ ਭਾਈ ਸਾਹਿਬ ਨੇ ਨੇਤਰ ਖਾਨ ਸਾਹਿਬ ਵੱਲ ਕੀਤੇ, ਸੂਬਾ ਲਾਹੌਰ ਵੱਲ, ਫਿਰ ਉਹਦੀਆਂ ਗੱਲਾਂ ਦਾ ਉੱਤਰ ਥੋੜਾ ਜਿਹਾ ਦੇਣ ਲੱਗੇ।
ਬੋਲਿਓ ਰਾਮ ਕੁਐਰ ਪਰਵੀਨ,
ਫਿਰ
ਬੋਲਿਓ ਰਾਮ ਕੁਐਰ ਪਰਵੀਨ,
ਪਰਵੀਨ ਜਿਹੜੇ ਅੰਤਰ ਜਾਮੀਨ, ਪਰ ਵਿਸ਼ੇਸ਼ ਕਰਕੇ ਜਾਣਕਾਰੀ ਰੱਖਣ ਵਾਲੇ ਨੂੰ ਪ੍ਰਵੀਨ ਕਹਿੰਦੇ ਨੇ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਪ੍ਰਵੀਨ ਦਾ ਅਰਥ ਬਹੁਤੇ ਤਰ ਕਰਕੇ ਅੰਤਰਜਾਮੀ ਵੀ ਕਰ ਲਿਆ ਕਰਦੇ ਸੀ ਗੁਰਬਾਣੀ ਦੇ ਅੰਦਰ। ਪ੍ਰਵੀਨ ਸਾਸ ਜੀ ਚਤੁਰ ਪੁਰਸ਼ ਨੂੰ ਵੀ ਕਹਿੰਦੇ ਆ, ਸੂਝਵਾਜ ਜਿਹੜਾ ਬਹੁਤ ਚੰਗਾ ਅਕਲ ਵਾਲਾ ਹੋਵੇ। ਤੇ ਇਉਂ ਫਿਰ ਅਕਲ ਤਾਂ ਸਾਸ ਜੀ ਸਹਿਸ ਵਚਖਣ ਵੀਰ ਕਨ ਠੱਗ ਸ਼ਾਹ ਔਰ ਨਾਰਕੀ, ਇਹ ਇੱਕ ਇੱਕ ਤੋਂ ਵੱਧ ਚਾਰ ਚਾਰ ਗੁਣਾ ਸੌ ਗੁਣਾ ਵੱਧ ਇਹ ਅਕਲ ਸਾਸ ਜੀ ਉਹਦਾ ਪੈਮਾਨਾ ਰੱਖਿਆ ਗ੍ਰੰਥਾਂ ਨੇ। ਸਹਿਜ ਬਚਖਣ ਵੀਰ ਕਨ ਛਗ ਠੱਗ ਸ਼ਾਹ ਔਰ ਨਾਰਕੀ, ਇਤਨੀ ਬੁੱਧੀ ਜਾ ਮਿਲੇ ਤਬ ਹੋਏ ਭਗਤ ਕਰਤਾਰ ਕੀ। ਭਗਤੀ ਕਰਨ ਵਾਲੇ ਦੀ ਸਭ ਤੋਂ ਵੱਧ ਨਿਰਮਲ ਹੁੰਦੀ, ਅਕਲ ਜ਼ਿਆਦਾ ਕੰਮ ਕਰਦੀ। ਤੇ ਉਸ ਵੇਲੇ ਪ੍ਰਵੀਨ ਸੂਝਵਾਜ ਵਾਲੇ ਭਾਈ ਸਾਹਿਬ ਜੀ ਬੋਲੇ,
ਹਮਰੋ ਕਛੂ ਨਾ ਕੀਤੇ ਗਯੋ,
ਕਹਿੰਦੇ ਹੈ ਤੈਨੂੰ ਕਿਹਨੇ ਕਹਿਤਾ ਵੀ ਸਾਡਾ ਘਰ ਲੁੱਟਿਆ ਗਿਆ, ਸਾਡਾ ਤਾਂ ਕੁਛ ਨੀ ਗਿਆ ਭਾਈ। ਕਹਿੰਦੇ ਤੈਨੂੰ ਐਵੇਂ ਵਹਿਮ ਹੋ ਗਿਆ। ਭਾਈ ਸਾਹਿਬ ਦੀ ਦ੍ਰਿਸ਼ਟੀ ਜਿਹੜੇ ਨੇ ਕਿਹਾ ਸੀ ਲੁੱਟਿਆ ਗਿਆ ਉਹਨਾਂ ਦੀ ਵੀ ਨਹੀਂ ਸੁਣੀ ਭਾਈ ਸਾਹਿਬ ਨੇ। ਜਿਹੜਾ ਆ ਕੇ ਕਹਿੰਦਾ ਵਸਤੂਆਂ ਦਵਾ ਦੂ ਮੈਂ ਵਾਪਸ ਮੜਾ ਦੂ, ਉਹਨੂੰ ਵੀ ਕਹਿੰਦੇ ਕੁਛ ਨੀ ਗਿਆ, ਉਹਨਾਂ ਦਾ ਤਾਂ ਜਵਾਬ ਹੀ ਨਹੀਂ ਸੀ ਦਿੱਤਾ। ਇਹ ਵੀ ਹੁਣ ਬਹੁਤੀ ਵਾਰ ਕਹਿਣ ਕਰਕੇ ਜਵਾਬ ਦੇਣ ਲੱਗੇ, ਕਹਿੰਦੇ ਨਾ ਭਾਈ ਸਾਡਾ ਤਾਂ ਕੁਛ ਨੀ ਗਿਆ ਹੈ।
ਤੁਮ ਕੈਸੇ ਬੁੱਝਤ ਕਿਆ ਥਯੋ,
ਕਹਿੰਦੇ ਤੂੰ ਐਵੇਂ ਖੜਾ ਐਵੇਂ ਮਿੰਤਾਂ ਜਿਹਾ ਕਰੀ ਜਾਂਦਾ ਵੀ ਕੀ ਗਿਆ, ਸਾਡਾ ਕੀ ਕਹਿਣਾ ਸੀ, ਕੌਣ ਚੋਰ ਚੋਰੀ ਕਰ ਲੂ ਸਾਡੀ, ਸਾਡਾ ਤਾਂ ਕੁਛ ਨੀ ਗਿਆ ਨਾ ਜਾ ਸਕਦਾ।
ਗਿਆਨ ਅਰੂੜ ਬਿਰਤ ਕੋ ਜਾਨ,
ਗਿਆਨ ਦੇ ਉੱਤੇ ਬਿਰਤੀ ਜਿਹੜੀ ਹੈ ਸਾਸ ਨੀ ਸਵਾਰ ਹੈ, ਪੂਰਾ ਗੂੜੇ ਗਿਆਨ ਦੇ ਵਿੱਚ ਖਚਤ ਹੈ ਬਿਰਤੀ।
ਹੁਣ ਬੋਲਿਓ ਲਾਪਰ ਪਤ ਖਾਨ,
ਉਹ ਮੁੜ ਕੇ ਫਿਰ ਹੱਥ ਜੋੜੇ ਕਹਿਣ ਲੱਗੇ ਮਹਾਰਾਜ ਇਉਂ ਨਾ ਕਰੋ ਵੀ ਸਾਰਾ ਕੁਛ ਤਾਂ ਲੁੱਟਿਆ ਗਿਆ, ਤੁਸੀਂ ਕਹਿੰਦੇ ਕੁਛ ਵੀ ਨੀ ਲੁੱਟਿਆ ਗਿਆ।
ਤੁਰਕ ਸੈਨ ਜਬ ਚੜ ਕਰ ਆਈ,
ਕਹਿੰਦੇ ਬਾਬਾ ਜੀ ਤੁਹਾਡੇ ਇੱਥੇ ਡੇਰੇ ਤੇ ਅਸਥਾਨ ਤੇ ਸੈਨਾ ਚੜ ਕੇ ਆ ਗਈ ਸੀ, ਪਰ ਮੈਨੂੰ ਕੋਈ ਖਬਰ ਨੀ ਉਹਦੀ ਵੀ ਉਹਨਾਂ ਨੇ ਗਲਤੀ ਕੀਤੀ, ਸਮਾਨ ਉਹਨਾਂ ਨੇ ਲੁੱਟ ਲਿਆ ਤੁਹਾਡਾ।
ਬਸਤ ਤਮਾਰ ਲੁੱਟੀ ਸਮੰਦਾਈ,
ਸਾਨੂੰ ਤਾਂ ਪਤਾ ਲੱਗਿਆ ਵੀ ਛੱਡਿਆ ਹੀ ਕੁਛ ਨੀ ਤੁਹਾਡਾ, ਸਾਰਾ ਕੁਛ ਲੁੱਟਿਆ। ਤੁਸੀਂ ਕਹਿੰਦੇ ਗਿਆ ਕੱਖ ਨੀ, ਅਸੀਂ ਕਹਿੰਦੇ ਛੱਡਿਆ ਕੁਛ ਨੀ, ਮੇਰੇ ਕੋਲ ਤਾਂ ਇਹ ਰਿਪੋਰਟ ਪਹੁੰਚੀ ਆ ਲੋ। ਇਸ ਕਰਕੇ ਹੁਣ ਤੁਸੀਂ ਦੱਸੋ ਵੀ ਕਿਹੜੀਆਂ ਕਿਹੜੀਆਂ ਵਸਤੂਆਂ ਸਨ।
ਸੋ ਸਗਰੀ ਮੁਝ ਦੇਹੋ ਬਤਾਏ,
ਉਹ ਮੈਨੂੰ ਤੁਸੀਂ ਦੱਸ ਦਿਓ। ਭਾਈ ਸਾਹਿਬ ਨੇ ਸਾਰੇ ਇਲਾਕਿਆਂ ਦੀ ਬੋਲੀ ਵਰਤੀ ਆ ਸਾਸ ਜੀ, ਜਿਵੇਂ ਗੁਰਬਾਣੀ ਚੋਂ। ਇਹ ਵੈਸੇ ਪਟਿਆਲੇ ਤੇ ਰਾਜ ਪਰੇ ਚੰਡੀਗੜ੍ਹ ਵਾਲੇ ਉੱਪਰਲੇ ਪਾਸੇ ਦੀ ਬੋਲੀ ਹੈ, ਉਹਨੂੰ ਪੁਆਧ ਦਾ ਇਲਾਕਾ ਕਹਿੰਦੇ ਹੈ, ਤੇ ਆਪਾਂ ਦੱਸਣਾ ਕਹਿੰਦੇ ਹਾਂ ਉਹ ਬਤਾਉਣਾ ਕਹਿੰਦੇ ਆ। ਆ ਮੈਂ ਤੈਨੂੰ ਬਤਾਊਂ, ਆਪਾਂ ਬਤਾਊਂ ਬੈਂਗਣਾ ਨੂੰ ਕਹਿੰਦੇ ਆ, ਉਹ ਕਹਿੰਦੇ ਤੈਨੂੰ ਗੱਲ ਦੱਸਦਾ ਮੈਂ। ਤੇ ਇਸ ਤਰ੍ਹਾਂ ਬਤਾਉਣਾ ਭਾਵ ਦੱਸਣ ਤੋਂ ਹੈ, ਤੇ ਉਹ ਤੁਸੀਂ ਸਾਰੀ ਦੱਸ ਦਿਓ ਜੀ। ਸਗਰੀ ਮੁਝ ਦੇਹੋ ਬਤਾਏ, ਮੈਨੂੰ ਦੱਸ ਦਿਓ।
ਤਿੰਨ ਤੇ ਲੈ ਦੇਵੋ ਪਹੁੰਚਾਏ,
ਮੈਂ ਆਪ ਪਹੁੰਚਾਵਾਂਗਾ ਮਹਾਰਾਜ, ਤੁਹਾਡੇ ਸਿੱਖਾਂ ਨੂੰ ਵੀ ਖੇਚਲ ਕਰਨ ਦੀ ਲੋੜ ਨੀ, ਪਰ ਦੱਸ ਦਿਓ ਵੀ ਗਿਆ ਕੀ ਹੈ।
ਰਾਬਰ ਮਹਿਮਾ ਤੇ ਅਣਜਾਣ,
ਤੇ ਇਹ ਤੁਹਾਡੀ ਮਹਾਰਾਜ ਮਹਿਮਾ ਤੋਂ ਅਣਜਾਣ ਲੋਕ ਸੀ ਅਗਿਆਨੀ, ਜਿਨ੍ਹਾਂ ਨੇ ਤੁਹਾਡਾ ਘਰ ਲੁੱਟਿਆ।
ਕਰੀਆ ਵਗਿਆ ਮੂਡ ਮਹਾਨ,
ਬੜੇ ਮਹਾਨ ਮੂਰਖ ਦੇਖੇ ਜਿਨ੍ਹਾਂ ਨੇ ਐਡਾ ਬੜਾ ਪਾਪ ਕੀਤਾ ਹੈ।
ਭਨਤ ਖਾਨ ਕੇ ਇਸ ਵਿਦਵੈਨ,
ਤੇ ਜਦੋਂ ਉਹ ਇਹ ਬਚਨ ਉਚਾਰਨ ਕਰ ਰਿਹਾ ਸੀ ਭਨਤ ਖਾਨ ਕੇ ਇਸ ਵਿਦਵੈਨ, ਇਸ ਤਰ੍ਹਾਂ ਦੇ ਬਚਨ ਜਿਹੜੇ ਭਾਈ ਰਾਮ ਕੌਰ ਨੇ ਸੁਣੇ।
ਬਾਜਨ ਕੀ ਦਿਸ ਥੇ ਤਬ ਨੈਣ,
ਖਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਲਿਖਦੇ ਕਹਿੰਦੇ ਉਸ ਵੇਲੇ ਕੁਦਰਤੀ ਨੇਤਰ ਉਧਰ ਨੂੰ ਸਿੱਧੇ ਖੁੱਲੇ ਹੋਏ ਸਨ ਜਿੱਥੇ ਭਾਈ ਸਾਹਿਬ ਦੇ ਬਾਜਾਂ ਦੇ ਅੱਡੇ ਸੀ, ਚਾਂਦੀ ਦੇ ਅੱਡੇ ਸਾਹ ਸੀ, ਉੱਥੇ ਕਿਸੇ ਅਮੀਰ ਨੇ ਬਣਾ ਕੇ ਦਿੱਤੇ, ਉੱਥੇ ਬਾਜ ਬਹਿੰਦੇ ਆ ਕੇ, ਰੇਸ਼ਮ ਦੇ ਡੋਰੇ ਹੁੰਦੇ ਸੀ, ਤੇ ਉਹਨਾਂ ਬਾਜਾਂ ਨੂੰ ਲੈ ਕੇ ਤੇ ਭਾਈ ਸਾਹਿਬ ਜੰਗਲ ਦੇ ਬਸ ਨੂੰ ਜਾਂਦੇ ਜਾਂਦੇ ਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੀ, ਬਾਜ ਤਾਂ ਰੱਖੇ, ਕਹਿੰਦੇ ਮਾਰੇ ਮੇਰੇ ਪਾਤਸ਼ਾਹ ਨੂੰ ਬਾਜ ਬੜੇ ਪਿਆਰੇ ਆ, ਮੇਰੇ ਤੇ ਖੁਸ਼ ਰਹਿਣਗੇ ਗੁਰੂ ਗੋਬਿੰਦ ਸਿੰਘ ਸਾਹਿਬ। ਉਹ ਬਾਜ ਲੈ ਕੇ ਜਾਇਆ ਕਰਦੇ ਬਾਜਾਂ ਨੂੰ ਮਿਲਣ, 53 ਸਾਲ ਮਿਲਦੇ ਰਹੇ, ਤੇ ਦੇਖ ਕਰਕੇ ਬਾਜਾਂ ਦੇ ਅੱਡੇ ਰੋਸ਼ਮ ਦੇ ਰੇਸ਼ਮ ਦੇ ਡੋਰੇ ਵੀ ਉਹ ਨਹੀਂ ਹੈ।
ਤਿਲਕੋ ਦੇਖਤ ਬਾਗ ਬਖਾਨਾ,
ਉਹਨਾਂ ਨੂੰ ਦੇਖ ਕੇ ਬਚਨ ਕੀਤਾ, ਕਹਿਣ ਲੱਗੇ ਖਾਨ ਸਾਹਿਬ
ਹਮਰੇ ਬਾਜ ਹੋਤੇ ਇਸ ਥਾਨਾ,
ਕਹਿੰਦੇ ਸਾਡੇ ਬਾਜ ਬੈਠਦੇ ਹੁੰਦੇ ਸੀ ਇੱਥੇ, ਕਹਿੰਦੇ ਆਹ ਨੀ ਟਿਕਾਣਾ ਦਿਸਦਾ, ਵੀ ਮੈਨੂੰ ਲੱਗਦਾ ਵੀ ਤੇਰੇ ਸਿਪਾਹੀ ਆਹ ਲੈ ਗਏ ਹੋਣਗੇ। ਤੇ ਇਸ ਪ੍ਰਕਾਰ ਕਿਹਾ ਹੈ
ਲੇ ਗਮਨਤ ਨਿਤ ਬ੍ਰਿਤ ਅਖੇਰੀ
ਮੈਂ ਇਹਨਾਂ ਨੂੰ ਲੈ ਕੇ ਜੰਗਲ ਦਿਸ਼ਾ ਬਣ ਜਾਂਦਾ ਸ਼ਿਕਾਰ ਦੇ ਬਹਾਨੇ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਸੀ
ਇਨਕੀ ਰੇਸ਼ਮ ਡੋਰ ਲੰਬੇਰੀ
ਉਹਨਾਂ ਦੇ ਰੇਸ਼ਮ ਦੀਆਂ ਡੋਰਾਂ ਸੂਬਾ ਲਾਹੌਰ ਨੂੰ ਕਹਿੰਦੇ ਬਹੁਤ ਸੋਹਣੀਆਂ ਸੀ ਲੰਮੀਆਂ ਲੰਮੀਆਂ ਕਹਿੰਦੇ ਉਹ ਨਹੀਂ ਦਿਸਦੀਆਂ ਮੈਨੂੰ ਲੱਗਦਾ ਵੀ ਉਹ ਚੋਰੀ ਹੋ ਗਈਆਂ ਸਾਡੀਆਂ ਵੀ ਤੁਸੀਂ ਉਹ ਦਵਾ ਦਿਓ ਫਿਰ ਜੇ ਤੁਸੀਂ ਉਹ ਇੱਥੇ ਮੈਨੂੰ ਚਾਹੀਦੇ ਆ ਇਹੀ ਜੀ ਬਿਰਤੀ ਸਾਹ ਸਿੰਘ ਜੀ ਬੱਚਿਆਂ ਵਾਲੀ ਬਿਰਤੀ ਬ੍ਰਹਮ ਗਿਆਨੀ ਦੀ ਹੋ ਜਾਂਦੀ ਹੈ ਉਹ ਦੇਖ ਕੇ ਹੈਰਾਨ ਹੋ ਗਿਆ ਹੈ
ਆਡੇ ਇਨ ਬੈਠਣ ਕੇ ਜੋਏ
ਜਿਹੜੇ ਅੱਡੇ ਸੀ ਬਾਜਾਂ ਦੇ ਬੈਠਣ ਦੇ
ਸੋ ਲੁੱਟ ਗਏ ਨਾ ਦਿਖਿਤ ਕੋਏ
ਹਾਂ ਕਹਿੰਦੇ ਜਿਹੜਾ ਤੂੰ ਬਾਰ ਬਾਰ ਕਹਿੰਦਾ ਨਾ ਵੀ ਲੁੱਟਿਆ ਗਿਆ ਲੁੱਟਿਆ ਗਿਆ ਕਹਿੰਦੇ ਤੇਰੀ ਗੱਲ ਸੱਚੀ ਲੱਗਦੀ ਹੈ ਕਹਿੰਦੇ ਬਾਜਾਂ ਦੇ ਅੱਡੇ ਲੁੱਟੇ ਗਏ ਕਹਿੰਦੇ ਉਹ ਨਹੀਂ ਦਿਸਦੇ ਉਹ ਤੇਰੇ ਲੈ ਗਏ ਹੋਣਗੇ ਬੰਦੇ
ਆਡੇ ਡੋਰਾਂ ਦੇਹੋ ਮੰਗਾਏ
ਕਹਿੰਦੇ ਭਾਈ ਉਹ ਮੰਗਾ ਦੀ ਸਾਡੇ ਕਹਿੰਦੇ ਉਹ ਸਾਨੂੰ ਚਾਹੀਦੇ ਹੈ ਨਾ ਭਾਂਡਿਆਂ ਦੀ ਗੱਲ ਨਾ ਗਹਿਣਿਆਂ ਦੀ ਗੱਲ ਨਾ ਘੋੜਿਆਂ ਦੀ ਨਾ ਮੱਝਾਂ ਦੀ ਤੇ ਐਸੀ ਬਿਰਤੀ ਅਰੂੜ ਹੈ
ਜੇ ਤੁਮਰੇ ਕਹਿ ਬੇ ਮਹਿ ਆਏ
ਜੇ ਤੁਹਾਡੇ ਕਹਿਣ ਤੇ ਆ ਸਕਦੇ ਤਾਂ ਰੇਸ਼ਮ ਦੇ ਡੋਰੇ ਮੰਗਾ ਦੋ ਮੇਰੇ ਵਾਪਸ
ਸੁਣਤ ਖਾਨ ਬਿਕਸਿਓ ਬਿਸਮਾਯੋ
ਉਹ ਸੁਣ ਕੇ ਹੱਸ ਪਿਆ ਕਹਿੰਦਾ ਕੈਸੀ ਬਿਰਤੀ ਹੈ ਸਤਪੁਰਸ਼ ਦੀ
ਦੇਖੋ ਕਸ ਮਨ ਕਸ਼ ਨਹਿ ਲਿਆਯੋ
ਮਨ ਦੇ ਅੰਦਰ ਕੋਈ ਵਸਤੂ ਨਹੀਂ ਆਈ ਮਨ ਦੇ ਵਿੱਚ ਖਿਆਲ ਹੀ ਨਹੀਂ ਆਇਆ ਹੈ
ਲੱਖੋ ਕਾ ਧਨ ਕਰਤੇ ਗਯੋ
ਲੱਖਾਂ ਦਾ ਧਨ ਘਰ ਤੋਂ ਚਲਿਆ ਗਿਆ ਕਹਿੰਦੇ ਉਹਦੇ ਕੋਈ ਗਮੀ ਨਹੀਂ ਹੈ
ਹਿਰਦੇ ਵਿਕਾਰਨਾ ਤਿਸਤੇ ਪਯੋ
ਹਿਰਦੇ ਦੇ ਵਿੱਚ ਮੋਹ ਮੇਰੀ ਦਾ ਵਿਕਾਰ ਆਇਆ ਹੀ ਨਹੀਂ ਹੈ
ਦ੍ਰਿਸ਼ਟ ਅਗਾਰੀ ਜੋ ਨਹਿ ਪਾਈ
ਹਾਂ ਜੋ ਦ੍ਰਿਸ਼ਟੀ ਦੇ ਸਾਹਮਣੇ ਦੇਖ ਲਿਆ ਵੀ ਆਹ ਚੀਜ਼ ਨਹੀਂ ਹੈ ਉਹ ਕਹਿਤੀ ਉਨੀ ਕੁ ਉਨੀ ਕੁ ਵਸਤੂ ਦੇਖੀ ਹੈ
ਸੋ ਲੁੱਟ ਗਈ ਹਿਰਦੇ ਇਵੇਂ ਆਈ
ਇਉਂ ਇਹਨਾਂ ਦੇ ਮਨ ਦੇ ਵਿੱਚ ਆਈ ਹੈ ਵੀ ਆਹ ਚੀਜ਼ ਲੁੱਟੀ ਗਈ ਸਾਡੇ
ਅਪਰ ਵਸਤ ਕੀ ਸੁਧ ਨਹਿ ਜਾਣੀ
ਹੋਰ ਵਸਤੂ ਦੀ ਖਬਰ ਨਹੀਂ ਜਾਣੀ ਹੈ
ਬਿਰਤ ਸਮਾਨ ਮਹਿਤ ਬ੍ਰਹਮ ਗਿਆਨੀ
ਇਹਨਾਂ ਦੀ ਬਿਰਤੀ ਤਾਂ ਵੱਡੇ ਤੋਂ ਵੱਡੀ ਐਸੇ ਬ੍ਰਹਮ ਗਿਆਨੀ ਹਨ ਇਹ
ਮਹਿਮਾ ਮਹਾਂ ਜਾਣ ਕਰ ਖਾਨ
ਸਾਹਿਬ ਨੇ ਇਹਨਾਂ ਦੀ ਮਹਿਮਾ ਵੱਡੀ ਜਾਣ ਕੇ
ਬੰਦ ਪਾਨ ਜੁਗ ਕਰਤ ਬਖਾਨ
ਹੱਥ ਜੋੜ ਕੇ ਫਿਰ ਮੱਥਾ ਟੇਕਿਆ ਹੈ
ਕਿਰਪਾ ਠਾਨ ਮੁਝ ਸਾਥ ਤਲੀਜੇ
ਕਹਿਣ ਲੱਗੇ ਮਹਾਰਾਜ ਐ ਕਰੋ ਹੁਣ ਮੈਂ ਤੁਹਾਨੂੰ ਨਾਲ ਹੀ ਲੈ ਕੇ ਜਾਊਂਗਾ ਲਾਹੌਰ ਨੂੰ
ਲਪੁਰ ਕੇਤਕ ਦਿਸ ਬਸੀਜੇ
ਤੇ ਤੁਸੀਂ ਉੱਥੇ ਬਸਣਾ ਕਰੋ ਲਾਹੌਰ ਮੇਰੇ ਨਾਲ ਚੱਲ ਕੇ ਇਹਨੂੰ ਇਹ ਸੀ ਵੀ ਉੱਥੇ ਰਹਿ ਕੇ ਮੈਂ ਕੋਈ ਸੇਵਾ ਕਰਕੇ ਪ੍ਰਸੰਨ ਕਰ ਲੂੰਗਾ ਤੇ ਨਾਲੇ ਸਮਾਨ ਜਿਹੜਾ ਸਾਰਾ ਉੱਥੋਂ ਲਾਹੌਰ ਤੋਂ ਇਕੱਠਾ ਕਰਕੇ ਉਹਨਾਂ ਲਟੇਰਿਆਂ ਦੇ ਘਰ ਤੋਂ ਸਜ਼ਾ ਦੇ ਕੇ ਇਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੂੰਗਾ ਤੇ ਭਾਈ ਸਾਹਿਬ ਨੂੰ ਨਾਲ ਲੈ ਕੇ ਜਾਣਗੇ ਲਾਹੌਰ ਜਾ ਕੇ ਜਿਹੜਾ ਉੱਥੇ ਭਾਈ ਸਾਹਿਬ ਨੇ ਚੋਜ ਵਰਤਾਉਣਾ ਉਹ ਫਿਰ ਸਾਧ ਸਿੰਘ ਜੀ ਕਥਾ ਅੱਗੇ ਆਏਗੀ ਕੱਲ੍ਹ ਨੂੰ ਹੁਣ ਸਮਾਂ ਨੇੜੇ ਹੈ ਕਿਉਂਕਿ ਕੱਲ੍ਹ ਦੋ ਕੁ ਮਿੰਟ ਜਿਹੜੇ ਨੇ ਢਾਡੀ ਸਿੰਘਾਂ ਦਾ ਸਮਾਂ ਜਿਹੜਾ ਸੀ ਸਾਧ ਸਿੰਘ ਜੀ ਉਹ ਗੱਲ ਕਰਦਿਆਂ ਕਰਦਿਆਂ ਜਿਹੜਾ ਸਮਾਂ ਥੋੜਾ ਜਿਹਾ ਮੇਰੇ ਕੋਲੋਂ ਇਹਨਾਂ ਦਾ ਸਮਾਂ ਖਰਚ ਹੋ ਗਿਆ ਜਿਹਦੇ ਅਹਿਸਾਸ ਜੀ ਆਧਾਰ ਸੁਧਾਰ ਲਈਏ ਨਾ ਉਹਦਾ ਤਾਂ ਵਿਆਜ ਸਮੇਤ ਮੋੜਨਾ ਚਾਹੀਦਾ ਹੈ ਤੇ ਨਹੀਂ ਤਾਂ ਫਿਰ ਗੜਬੜ ਹੋ ਜਾਂਦੀ ਹੈ ਸਮਾਜ ਦਾ ਇਹ ਕਾਨੂੰਨ ਕਹਿੰਦਾ ਹੀ ਹੈ ਤੇ ਉਹਨਾਂ ਨੇ ਭਾਵੇਂ ਕਿਹਾ ਨਹੀਂ ਮੇਰੇ ਬੱਚਿਆਂ ਵਰਗੀ ਹੈ ਐਸੀ ਬਾਤ ਨਹੀਂ ਹੈ ਇਹ ਦੇਰ ਦੀ ਸਾਂਝ ਇਹਨਾਂ ਨੇ ਪ੍ਰਗਟਾਈ ਹੈ ਗੁਰੂ ਕਿਰਪਾ ਕਰੇ ਪਰ ਫਿਰ ਵੀ ਅਸੂਲ ਅਸੂਲ ਹੀ ਹੁੰਦਾ ਇਸ ਕਰਕੇ ਅੱਜ ਮੈਂ ਉਹ ਕੱਲ੍ਹ ਵਾਲੇ ਮਿੰਟ ਇਹਨਾਂ ਨੂੰ ਥੋੜ੍ਹੇ ਜਿਹੇ ਵਾਪਸ ਕਰਨ ਲੱਗੇ ਹਾਂ ਪਹਿਲਾਂ ਹੀ ਸਮਾਪਤੀ ਕੀਤੀ ਹਾਂਜੀ ਬੋਲ
ਕਿਰਪਾ ਠਾਨ ਮੁਝ ਸਾਥ ਚਲੀਜੈ ਲਾਪਰ ਕੇਤਕ ਦਿਵਸ ਬਸੀਜੈ
ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ